ਜੈ ਜੈ ਹੁਤੇ ਸਬੰਧ ਗੁਰ ਤੈ ਤੈ ਸੁਧ ਪਹੁੰਚਾਏ ਆਏ ਨਰਾਇਣ ਦਾਸ ਤਬ ਚਤੁਰਥ ਨਾਏ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਯੋਗ ਸਨਮਾਨ ਯੋਗ ਗੁਰੂ ਕਾ ਖਾਲਸਾ ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਵ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਕਤ ਜੁੜੇ ਵੱਡੇ ਭਾਗਾਂ ਵਾਲੇ ਹੋ ਦੀਨ ਦੁਨੀਆਂ ਦੇ ਮਾਲਕ ਸਰਬ ਸਾਂਝੀ ਵਾਰਤਾ ਦੇ ਸਾਂਝੇ ਰਹਿਬਰ ਆਦਿ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਚ ਸੰਧਿਆ ਵੇਲੇ ਦੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਮੇਰੀ ਪੀੜ੍ਹੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਜੀਵਨ ਕਥਾ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਸਤਿਕਾਰ ਸਾਹਿਬ ਸਰਵਣ ਕਰ ਰਹੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਮਹਿਲ ਮਾਤਾ ਦਮੋਦਰੀ ਜੀ ਜੋ ਡੱਲੇ ਨਗਰ ਤੋਂ ਭਾਈ ਨਰਾਇਣ ਦਾਸ ਦੀ ਸਪੁੱਤਰੀ ਹੈ ਗੁਰੂ ਘਰ ਦੇ ਮਹਾਨ ਸਿੱਖ ਹੋਏ ਨੇ ਭਾਈ ਪਾਰੂ ਜੀ ਪਰਮਹੰਸ ਜਿਨ੍ਹਾਂ ਦਾ ਨਾਂ ਇਤਿਹਾਸ ਵਿੱਚ ਪਾਰੂ ਜੁਲਕਾ ਵੀ ਆਉਂਦਾ ਹੈ। ਜੁਲਕਾ ਇਹਨਾਂ ਦਾ ਗੋਤਰ ਸੀ। ਭਾਈ ਪਾਰੋ ਜੀ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਦੇ ਗੁਰੂ ਘਰ ਦੇ ਸਿੱਖ ਸਨ। ਉਹਨਾਂ ਦਾ ਪੁੱਤਰ ਸੀ ਅੱਗੋਂ ਨਰਾਇਣ ਦਾਸ ਤੇ ਮਾਤਾ ਦਮੋਦਰੀ ਅੱਗੋਂ ਨਰਾਇਣ ਦਾਸ ਦੀ ਸਪੁੱਤਰੀ ਸੀ। ਡੱਲਾ ਪਿੰਡ ਸੀ ਇਹਨਾਂ ਦਾ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਵਿਆਹੇ ਹੋਏ ਸਨ। ਸਾਰੀ ਜ਼ਿੰਦਗੀ ਪਤ ਵਰਤਾ ਘਰ ਵਿੱਚ ਪਰਪਾ ਕਰਿਆ ਕਿ ਆਪਣਾ ਜੀਵਨ ਇਹਨਾਂ ਬਤੀਤ ਕੀਤਾ। ਮਾਤਾ ਗੰਗਾ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਪਰਿਵਾਰਕ ਜਿੰਨੀਆਂ ਵੀ ਜ਼ਿੰਮੇਵਾਰੀਆਂ ਸਨ ਉਹ ਸਾਰੀਆਂ ਜ਼ਿੰਮੇਵਾਰੀਆਂ ਮਾਤਾ ਦਮੋਦਰੀ ਜੀ ਨੇ ਬਖੂਬੀ ਢੰਗ ਨਾਲ ਨਿਭਾਈਆਂ। ਇਹਨਾਂ ਦੀ ਭੈਣ ਸੀ ਬੀਬੀ ਰਾਮੋ ਜਿਹੜਾ ਭਰਤਾ ਭਾਈ ਸਾਈ ਦਾਸ ਜਿਨ੍ਹਾਂ ਦੇ ਘਰ ਸਤਿਗੁਰੂ ਜੀ ਉੱਤੇ ਹੋਏ ਨੇ ਡਰੋਲੀ ਮਾਤਾ ਦਮੋਦਰੀ ਜੀ ਨੂੰ ਇਲਹਾਮ ਹੋਇਆ ਕਿ ਹੁਣ ਅਸੀਂ ਸਰੀਰ ਤਿਆਗਣਾ। ਛੇਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਜਿਵੇਂ ਇੱਥੇ ਆਪਣੇ ਚਰਨਾਂ ਚ ਰੱਖਿਆ ਉਸੇ ਤਰ੍ਹਾਂ ਅੱਗੇ ਵੀ ਮੈਨੂੰ ਆਪਣੇ ਚਰਨਾਂ ਚ ਰੱਖਣਾ। ਇਹ ਕਰਕੇ ਵੇਖਦਿਆਂ ਹੀ ਮਾਤਾ ਦਮੋਦਰੀ ਜੀ ਨੇ ਕਿਉਂਕਿ ਮਹਾਂਪੁਰਖ ਅਵਸਥਾ ਦੇ ਧਾਰਮਿਕ ਸਾਨੂੰ ਉੱਚੀ ਅਵਸਥਾ ਸੀ ਮਾਤਾ ਦਮੋਦਰੀ ਜੀ ਦੇ ਅੰਦਰ ਵੀ ਆਤਮ ਗਿਆਨ ਹੈ ਕਿਉਂਕਿ ਗੁਰੂ ਪਰਮੇਸ਼ਵਰ ਦੇ ਮਹਿਲ ਨੇ ਕੋਈ ਛੋਟੀ ਹਸਤੀ ਜਾਂ ਕੋਈ ਛੋਟੀ ਅਵਸਥਾ ਨਹੀਂ ਹੈ। ਮਾਤਾ ਦਮੋਦਰੀ ਦੀ ਬੜੀ ਉੱਚੀ ਅਵਸਥਾ ਦੇ ਮਾਲਕ ਸਨ। ਪਤਾ ਨੀ ਕਿੰਨੇ ਜਨਮਾਂ ਦੀ ਤਪੱਸਿਆ ਸੀ। ਉਸ ਤਪੱਸਿਆ ਦਾ ਫਲ ਮਿਲਿਆ ਕਿ ਛੇਵੇਂ ਪਾਤਸ਼ਾਹ ਪ੍ਰਤੱਖ ਰੂਪ ਚ ਪਤੀ ਰੂਪ ਚ ਪ੍ਰਾਪਤ ਹੋਏ। ਮਾਤਾ ਦਮੋਦਰੀ ਜੀ ਨੇ ਪੰਜ ਭੌਤਿਕ ਸਰੀਰ ਤਿਆਗ ਦਿੱਤਾ ਹੈ। ਦਸਮ ਦੁਆਰ ਰਾਹੀਂ ਬ੍ਰਹਮ ਰੰਧਰ ਰਾਹੀਂ ਆਪਣੇ ਸਵਾਸ ਕੱਢੇ ਤੇ ਵੈਕੁੰਠ ਚਲੇ ਗਏ। ਪਿੱਛੇ ਗੁਰੂ ਘਰ ਦਾ ਮਾਹੌਲ ਬੜਾ ਵੈਰਾਗਮਈ ਬਣਿਆ ਹੈ। ਬੀਬੀ ਰਾਮੋ ਵੀ ਰੁਦਨ ਕਰ ਰਹੀ ਹੈ ਜਿਹਦੀ ਵੱਡੀ ਭੈਣ ਸੀ ਮਾਤਾ ਦਮੋਦਰੀ। ਭਾਈ ਸਾਈ ਦਾਸ ਵੀ ਵੈਰਾਗ ਕਰ ਰਹੇ ਨੇ ਇਹ ਮਾਤਾ अचानक ये भाणा तुसी किवें वरता दिता है। तुहाडे करके साडा गुरु घर नाल संबंध जुड़िया होया है, तुहाडे करके साडा गुरु घर नाल रिश्ता जुड़िया होया है। इहो जिहा विरासतमई समा बनिया माता दमोदरी जी जिन्हां दा पावन शरीर अगत भेंट किया, क्योंकि बाबा गुरदत्ता जी जो माता दमोदरी के वड्डे सपुत्र सन वह भी इत्थे आ पहुंचे सन। उन्हां अपने हत्थीं अपने माता के सारे शरीर की अंतम क्रिया की। बड़ा विरासतमई समा बनिया हुआ, विरासतमई माहौल बनिया। भाई बीबी चंद वर्गे पेंदे खान वर्गे भी माता दमोदरी नूं अवाइयां मार के विराग करते हैं। इस तरह अचानक होर भी भाणे वरत रहे ने। देखदिआं वेखदिआं कई मौतां हो गई, वह सारा जिक्र हो रहा अज दे प्रकरण। आओ सारी संगत मन दरतियां गुरु साहब के चरणों नाल जोड़ो, एकाग्रता बनाओ छेवें पातशाह गुरु हरगोबिंद साहब जी के पावन पवित्र चरणों का ध्यान अपने हिरदे च धारण करदे हां। आपके जीवन के रसना के कल्याण में सबको सतनाम
श्री वाहे गुरु साहेब जी,
सतनाम
श्री वाहे गुरु साहेब जी, दोहेरा जै जै उसे संबंध गुर तैसे सुध पहुंचाए।
जिथे भी सतगुरां दा संबंध सी महाराज जी की रिश्तेदारी है, संबंध है, उथे उथे खबरां पहुंचा दित्तियां, उथे उथे खबर पहुंचनी कर दित्ती गई। माता दमोदरी जी शरीर छड्ड रहे ने, वो परलोक गमन कर गए ने। ये खबर सारे देशां विदेशां विच नगर प्रति हर एक ग्राम जिथे जिथे गुरु घर का संबंध है सारे पासे खबर पहुंचाई गई है।
आई नारायण दास तब दाराज तुरुत लाए।
बाबा नारायण दास जो डले पिंड दे रहण वाले माता दमोदरी दे पिता जी सन, उन्होंने जदों खबर सुनी बड़े बराग में गाए। पुत्री नाल धी नाल बड़ा स्नेह सी माता दमोदरी नाल, ते फिर खास करके स्नेह इस करके सी कि दमोदरी जी करके गुरु घर नाल संबंध जुड़िया, गुरु घर नाल रिश्ता जुड़िया पिया। जगत माता दी सी माता दमोदरी, तो पिता नारायण दास जी बड़े दुखी हुए, बहुत ज्यादा बराग में आए। वो भी चल पे अपने नगर तो ट्रोली आने वास्ते।
रामो पति को सहत दुखारे।
बीबी रामो जो माता दमोदरी की भैन है, ये अपने पति भाई साई दास जी समेत ये भी बड़े दुखी। बीबी रामो ने इना ज्यादा दुख मनाया अपने हिरदे से, इना ज्यादा अपनी भैन की मौत का उन्होंने परलोक गमन का सोग, वो दुख माता बीबी रामो ने अपने मन च मनाया।
दो दिन मैं परलोक पधारे।
कुछ दिन बाद ही, दो चार दिन बाद ही बीबी रामो भी परलोक गमन कर गई। अपनी भैन का विछोड़ा चल नहीं सकी बीबी रामो, ते फिर एक दो दिन तीन दिन ही बीते माता दमोदरी जी दे शरीर छड़न दे समय तो बाद, दो तीन दिन बाद ही, कुछ समय बाद ही बीबी रामो ने भी अपना शरीर त्याग दिता, वह भी परलोक गमन कर गए।
साई दास उदास अवसा प्राण त्याग करके उत्तमाशा।
बीबी रामो का संस्कार करके हटे सन कि भाई साई दास जी का मन भी एकदम उदास हो गया। रामो नाल उन्हां दा संदेश मन की प्यार की प्रीत की विरती सी। भाई साई दास जी भी घर आए, संस्कार करने तो बाद घर आए ही बीबी रामो नाल, कि घर आ के भाई साई दास ने भी जगत के तमाशे नूं वेख लिया, उन्होंने भी अपना शरीर त्याग दिता।
श्री हर गोबिंद शुभ गत दीन।
साई दास जी भी अपना शरीर त्याग के नाले उन्होंने मौत मंगी सी कि महाराज ਜਦੋਂ ਮੇਰੇ ਪ੍ਰਾਣਾਂ ਦਾ ਅੰਤ ਹੋਵੇ ਛੇਵੇਂ ਪਾਤਸ਼ਾਹ ਉਦੋਂ ਤੁਸੀਂ ਕੋਲ ਹੋ ਤੇ ਮੈਂ ਦਰਸ਼ਨ ਕਰਦਾ ਹਾਂ। ਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੋਲ ਸਨ। ਤੋ ਭਾਈ ਸਾਹਿਬ ਭਾਈ ਸਾਈ ਰਾਮ ਜੀ ਨੇ ਵੀ ਮਹਾਰਾਜ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਦਿਆਂ ਸਰੀਰ ਤਿਆਗ ਦਿੱਤਾ ਔਰ ਸ਼ੁਭ ਗਤੀ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜੀ ਸਵਰਗ ਗਤੀ ਜਿਹਨੂੰ ਯੋਗੇਸ਼ਰ ਵੀ ਬਾਣਦੇ ਨੇ ਉਹ ਪਰਮ ਗਤੀ ਸ਼ੁਭ ਗਤੀ ਸਤਿਗੁਰਾਂ ਨੇ ਭਾਈ ਸਾਈ ਦਾਸ ਨੂੰ ਬਖਸ਼ੀ ਹੈ।
ਮ੍ਰਿਤਕ ਕਿਰਿਆ ਗੁਰ ਦਿੱਤੇ ਕੀਨ
ਬਾਬਾ ਗੁਰਦਿੱਤਾ ਜੀ ਨੇ ਭਾਈ ਸਾਹਿਬ ਭਾਈ ਸਾਈ ਦਾਸ ਜੀ ਦੇ ਸਰੀਰ ਦੀ ਜਿਹੜੀ ਸਾਰੀ ਮ੍ਰਿਤਕ ਕਿਰਿਆ ਹੈ ਉਹ ਬਾਬਾ ਗੁਰਦਿੱਤਾ ਜੀ ਵੱਡੇ ਪੁੱਤਰ ਕਿਉਂਕਿ ਮਾਸੜ ਹੈ ਤੇ ਮਾਸੜ ਵੀ ਪਿਤਾ ਦੇ ਤੁਲ ਹੁੰਦਾ ਹੈ ਉਹ ਸਾਰੀ ਮ੍ਰਿਤਕ ਕਿਰਿਆ ਬਾਬਾ ਗੁਰਦਿੱਤਾ ਜੀ ਨੇ ਆਪਣੇ ਹੱਥੀਂ ਕੀਤੀ ਆਪਣੇ ਹੱਥੀਂ ਭਾਈ ਸਾਈ ਦਾਸ ਜੀ ਦੇ ਅਗੇਟੇ ਨੂੰ ਬਾਬਾ ਗੁਰਦਿੱਤਾ ਜੀ ਨੇ ਅਗਨ ਭੇਟ ਕੀਤਾ ਹੈ।
ਇੱਕ ਸੁਤਾ ਮ੍ਰਿਤ ਸੁਣ ਕਰ ਆਏ
ਭਾਈ ਨਰਾਇਣ ਦਾਸ ਉਹ ਤੇ ਆਪਣੀ ਇੱਕ ਧੀ ਦੀ ਮੌਤ ਸੁਣ ਕੇ ਆਏ ਸਨ ਉਹ ਤਾਂ ਇੱਕ ਧੀ ਦੀ ਮੌਤ ਸੁਣ ਕੇ ਆਏ ਸੀ ਵੀ ਸਾਡੀ ਸਮੁੰਦਰੀ ਸਪੁੱਤਰੀ ਸਮੁੰਦਰੀ ਪਰਲੋਕ ਗਮਨ ਕਰ ਗਈ ਹੈ ਉਹ ਤਾਂ ਆਪਣੀ ਇੱਕ ਧੀ ਦੀ ਮੌਤ ਦੀ ਖਬਰ ਸੁਣ ਕੇ ਆਏ ਸਨ।
ਵਿਖ ਦੂਜੀ ਕੋ ਬੋਰਦ ਨਾਏ
ਜਦੋਂ ਆ ਕੇ ਵੇਖਿਆ ਕਿ ਉਹਨਾਂ ਦੀ ਦੂਜੀ ਸਪੁੱਤਰੀ ਵੀ ਪਰਲੋਕ ਗਮਨ ਕਰ ਗਈ ਇਹ ਵੇਖ ਕੇ ਇਹ ਸੁਣ ਕੇ ਭਾਈ ਨਾਰਾਇਣ ਦਾਸ ਜੀ ਦੀਆਂ ਭੂਬਾਂ ਨਿਕਲੀਆਂ। ਬੜਾ ਭਾਰੀ ਵਿਰਾਸ ਇੱਕ ਧੀ ਦੀ ਮੌਤ ਸੁਣ ਕੇ ਆਏ ਸੀ ਵੀ ਉਹ ਪਰਲੋਕ ਗਮਨ ਕਰ ਗਈ ਹੈ ਆ ਕੇ ਪਤਾ ਲੱਗਾ ਕਿ ਉਹਨਾਂ ਦੀ ਦੂਸਰੀ ਸਪੁੱਤਰੀ ਰਾਮੋ ਵੀ ਸੱਚਖੰਡ ਚਲੀ ਗਈ ਹੈ। ਫਿਰ ਸੁਣਦਿਆਂ ਸਾਰ ਭਾਈ ਨਾਰਾਇਣ ਦਾਸ ਜਦੋਂ ਘਰ ਪਹੁੰਚੇ ਉਹ ਬਹੁਤ ਜ਼ਿਆਦਾ ਵਿਰਾਗ ਦੇ ਵਿੱਚ ਆਏ ਵਿਰਾਗ ਦੀ ਹਾਲਤ ਬਣ ਗਈ।
ਭਾਈ
ਨਾਰਾਇਣ ਦਾਸ ਜੀ ਆਪਣੇ ਘਰ ਵਾਲੀ ਸਮੇਤ ਇੱਥੇ ਆ ਕੇ ਰਹੇ ਕੁਝ ਸਮਾਂ ਭਾਈ ਨਾਰਾਇਣ ਦਾਸ ਜੀ ਉਸੇ ਵਿਰਾਗ ਦੇ ਵਿੱਚ ਹੀ ਡੋਲੀ ਲੰਗਰ ਦੇ ਵਿੱਚ ਛੇਵੇਂ ਪਾਤਸ਼ਾਹ ਦੇ ਚਰਨਾਂ ਚ ਆਪਣੀ ਘਰ ਵਾਲੀ ਸਮੇਤ ਰਹੇ।
ਜਗਤ ਬਿਨਾ ਸੀ ਲਖਿਓ ਉਦਾਸ
ਭਾਈ ਨਾਰਾਇਣ ਦਾਸ ਜੀ ਨੇ ਵੀ ਆਪਣੇ ਮਨ ਚ ਜਗਤ ਨੂੰ ਵਿਨਾਸੀ ਵੇਖਿਆ ਵੀ ਇਹ ਜਗਤ ਵਿਨਾਸ਼ ਵਾਲਾ ਹੈ ਇਹ ਸਾਰਾ ਸੰਸਾਰ ਵਿਨਸਣ ਵਾਲਾ ਇਹ ਕੱਜ ਮਿਨਸ ਰਹੇ ਨੇ ਇੱਕ ਕੱਲ ਮਿਨਸ ਜਾਣਗੇ ਇਹ ਸਾਰੇ ਸੰਸਾਰ ਦੀ ਖੇਡ ਹੀ ਐਸੀ ਹੈ ਇਹ ਸਾਰਾ ਸੰਸਾਰ ਹੀ ਮਿੱਥਿਆ ਸਭ ਹੈ। ਏਦਾਂ ਦੀ ਉਦਾਸੀ ਬਾਬਾ ਨਾਰਾਇਣ ਦਾਸ ਜੀ ਦੇ ਮਨ ਦੇ ਵਿੱਚ ਬਣੀ ਹੋਈ ਹੈ।
ਦਿਨ ਸੋਰਨ ਮੈਂ ਤਿਆਗੇ ਪ੍ਰਾਨਾ ਭਇਓ ਤਥਾ ਪਰਮੇਸ਼ਰ ਭਾਣਾ
ਪਰਮੇਸ਼ਰ ਦਾ ਵੇਖੋ ਭਾਣਾ ਇਹੋ ਜਿਹਾ ਵਰਤਿਆ ਕਿ ਉੱਥੇ ਹਾਲੇ ਦੋ ਚਾਰ ਦਿਨ ਹੀ ਰਹਿੰਦਿਆਂ ਬਾਬਾ ਨਾਰਾਇਣ ਦਾਸ ਜੀ ਨੂੰ ਟਰੋਲੀ ਹੋਏ ਸਨ ਕਿ ਕੁਝ ਦਿਨਾਂ ਬਾਅਦ ਬਾਬਾ ਨਾਰਾਇਣ ਦਾਸ ਜੀ ਵੀ ਸਰੀਰ ਛੱਡ ਗਏ ਉਹ ਵੀ ਉੱਥੇ ਹੀ ਛੇਵੇਂ ਪਾਤਸ਼ਾਹ ਦੇ ਸਹੁਰਾ ਸਾਹਿਬ ਨੇ ਮਾਤਾ ਦਮੋਦਰੀ ਦੇ ਪਿਤਾ ਜੀ ਸਨ। ਇਹੋ ਜਿਹਾ ਸੰਸਾਰ ਨੂੰ ਨਾਸ਼ਵਾਨ ਜਾਣਿਆ ਕਿ ਸੰਸਾਰ ਹੈ ਹੀ ਵਿਨਸਣ ਵਾਲਾ ਏਦਾਂ ਦਾ ਮਨ ਚ ਵਿਰਾਗ ਧਾਰਨ ਕਰਕੇ ਬਾਬਾ ਨਾਰਾਇਣ ਦਾਸ ਜੀ ਨੇ ਵੀ ਆਪਣਾ ਸਰੀਰ ਕੁਝ ਦਿਨਾਂ ਵਿੱਚ ਹੀ ਤਿਆਗ ਦਿੱਤਾ।
ਭਇਓ ਤਸਾ ਪਰਮੇਸ਼ਰ
ਇਹਨਾਂ ਦੇ ਸਰੀਰ ਦਾ ਤਿਆਗਣ ਹੋਇਆ ਹੀ ਸੀ ਬਾਬਾ ਨਾਰਾਇਣ ਦਾਸ ਜੀ ਦਾ ਇਹਨਾਂ ਆਪਣਾ ਪੰਜ ਭੌਤਿਕ ਸਰੀਰ ਤਿਆਗਿਆ ਗਿਆ ਡੋਲੀ ਚ ਰਹਿ ਕੇ ਕਿ ਫਿਰ ਪਰਮੇਸ਼ਰ ਦਾ ਫਿਰ ਭਾਣਾ ਵਰਤਿਆ।
ਦਇਆ ਕੋਲ ਜੁਤ ਸ਼ੁਭ ਗਤ ਪਾਏ
ਇਹਨਾਂ ਦੀ ਜਿਹੜੀ ਘਰਵਾਲੀ ਸੀ ਮਾਤਾ ਦਇਆ ਕੋਰ ਉਹ ਵੀ ਸਰੀਰ ਛੱਡ ਗਿਆ। ਬਾਬਾ ਨਾਰਾਇਣ ਦਾਸ ਜੀ ਦਾ ਸਰੀਰ ਛੱਡਣ ਦਾ ਕੁਝ ਸਮਾਂ ਬੀਤਿਆ ਹੀ ਤੇ ਪਿੱਛੇ ਪਿੱਛੇ ਨਾਲ ਹੀ ਜਿਹੜੀ ਮਾਤਾ ਦਇਆ ਕੌਰ ਸੀ ਉਹਨੇ ਵੀ ਆਪਣਾ ਸਰੀਰ ਤਿਆਗ ਦਿੱਤਾ ਉਹ ਵੀ ਪਰਲੋਕ ਗਮਨ ਕਰ ਗਈ।
ਜਿੰਦਗੀ ਕੁੱਲ ਸਿੱਖੀ ਚੱਲ ਆਏ
ਇਹਨਾਂ ਦੇ ਕੁੱਲ ਦੇ ਵਿੱਚ ਸਿੱਖੀ ਚੱਲਦੀ ਆਉਂਦੀ ਸੀ। ਬਾਬਾ ਨਾਰਾਇਣ ਦਾਸ ਜੀ ਜਿਹੜੀ ਸਿੱਖੀ ਮਿਲੀ ਹੈ ਉਹ ਪਿਤਾ ਪੁਰਖਾਂ ਤੋਂ ਪ੍ਰਾਪਤ ਹੋਈ ਹੈ। ਬੜੇ ਮਹਾਨ ਸਿੱਖ ਹੋਏ ਨੇ ਇਹਨਾਂ ਦੇ ਬਜ਼ੁਰਗ ਬਾਬਾ ਭਾਈ ਪਾਰੂ ਜੀ ਪਰਮਹੰਸ ਬੜੀ ਉੱਚੀ ਅਵਸਥਾ ਦੇ ਮਾਲਕ ਸਨ। ਇੱਥੋਂ ਤੱਕ ਕਿ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਗੁਰਤਾ ਗੱਦੀ ਪ੍ਰਾਪਤ ਕਰ ਲਓ ਗੁਰਤਾ ਗੱਦੀ ਤੇ ਤੁਸੀਂ ਬੈਠੋ। ਪਰ ਭਾਈ ਪਾਰੂ ਨੇ ਹੱਥ ਜੋੜ ਕੇ ਬੇਨਤੀ ਕੀਤੀ ਤੇ ਕਿਹਾ ਸਤਿਗੁਰੂ ਮੈਨੂੰ ਸਿੱਖੀ ਦਾ ਦਾਨ ਚਾਹੀਦਾ ਹੈ। ਇਹੋ ਜਿਹੇ ਮਹਾਨ ਸਿੱਖ ਉਹਨਾਂ ਦਾ ਪਰਿਵਾਰ ਸੀ ਅੱਗੋਂ ਇਹ ਸਾਰਾ ਬਾਬਾ ਨਾਰਾਇਣ ਦਾਸ ਜੀ ਹੋਣਾ ਦਾ ਗੁਰਸਿੱਖੀ ਜਿਹੜੀ ਸੀ ਉਹ ਇਹਨਾਂ ਦੀਆਂ ਪੁਸਤਕਾਂ ਵਿੱਚ ਇਹਨਾਂ ਦੀ ਵਿਰਾਸਤ ਵਿੱਚ ਚੱਲਦੀ ਆਈ ਹੈ।
ਸੁਣ ਸੁਣ ਜਿਸ ਕਿਸ ਦੇ ਚੱਲ ਆਏ,
ਜਿਹਨੇ ਜਿਹਨੇ ਵੀ ਸੁਣਿਆ ਪਤਾ ਲੱਗਾ ਕਿ ਗੁਰੂ ਘਰ ਦੇ ਵਿੱਚ ਇਹੋ ਜਿਹੀ ਘਟਨਾ ਵਾਪਰ ਗਈ ਹੈ। ਪਹਿਲਾਂ ਮਾਤਾ ਦਮੋਦਰੀ ਜੀ ਨੇ ਸਰੀਰ ਛੱਡਿਆ, ਪਿੱਛੋਂ ਬੀਬੀ ਰਾਮੋ ਨੇ, ਫਿਰ ਭਾਈ ਸਾਈ ਦਾਸ ਨੇ, ਫਿਰ ਅੱਗੋਂ ਉਹਨਾਂ ਦੇ ਪਿਤਾ ਮਾਤਾ ਦਮੋਦਰੀ ਜੀ, ਹੁਣ ਉਹਨੇ ਬਾਬਾ ਨਰਾਇਣ ਦਾਸ ਜੀ, ਫਿਰ ਮਾਤਾ ਦਇਆ ਕੌਰ ਜੀ। ਵੀ ਇੰਨੀਆਂ ਮੌਤਾਂ ਗੁਰੂ ਘਰ ਵਿੱਚ ਅਚਾਨਕ ਅਟਲ ਚੇਤ ਦੀ ਇੰਨੀਆਂ ਮੌਤਾਂ ਹੋ ਗਈਆਂ ਨੇ ਕਿ ਸੁਣ ਸੁਣ ਕੇ ਦੂਰੋਂ ਦਰੇਡਿਓ ਬਹੁਤ ਸਾਰੇ ਗੁਰੂ ਕੇ ਸਿੱਖ ਚੱਲ ਕੇ ਆਏ। ਬੜੇ ਹੈਰਾਨ ਹੋਏ ਕਿ ਇੰਨੀਆਂ ਮੌਤਾਂ ਇਕਦਮ ਕਿਵੇਂ ਹੋ ਗਈ, ਇੱਕ ਤੋਂ ਬਾਅਦ ਦੂਜੀ, ਦੂਜੀ ਤੋਂ ਬਾਅਦ ਤੀਜੀ, ਪੰਜ ਮੌਤਾਂ ਅਚਾਨਕ ਇਸੇ ਤਰ੍ਹਾਂ ਇਕਦਮ ਹੀ ਹੋ ਗਈ। ਇਸ ਕਰਕੇ ਸਾਰੇ ਬੜੇ ਹੈਰਾਨ, ਬਹੁਤ ਜ਼ਿਆਦਾ ਵਿਸ਼ਵਾਸ ਵਿੱਚ ਹਨ ਕਿ ਐਸਾ ਭਾਣਾ ਗੁਰੂ ਘਰ ਚ ਕਿਵੇਂ ਵਰਤਿਆ।
ਸਤਿਗੁਰ ਸਵਾਲ ਲਗਾਏ,
ਇੱਧਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਸੇ ਤਰ੍ਹਾਂ ਸੰਗ ਜਿਹੜਾ ਉਹਨਾਂ ਸੋਗ ਹੈ ਨਾ ਹਰ ਹੈ, ਹਰ ਸੋਗ ਤੇ ਰਹਿ ਪੀਤਾ ਬਸ ਐਸੀ ਅਵਸਥਾ ਚ ਨੇ ਪਾਤਸ਼ਾਹ ਜੀ। ਮਹਾਰਾਜ ਜੀ ਦੀਵਾਨ ਸਜਾ ਕੇ ਉਸੇ ਤਰ੍ਹਾਂ ਬੈਠਦੇ ਹਨ।
ਕੀਰਤਨ ਸੁਣ ਸਮਝਾਏ,
ਸਤਿਗੁਰਾਂ ਦੇ ਦਰਬਾਰ ਦੇ ਵਿੱਚ ਕੀਰਤਨ ਹੋ ਰਿਹਾ ਹੈ, ਗੁਰਬਾਣੀ ਦੇ ਕੀਰਤਨ ਦੀਆਂ ਸਹਿਬਰਾਂ ਉਹ ਉਸੇ ਤਰ੍ਹਾਂ ਹੀ ਲੱਗੀਆਂ ਹੋਈਆਂ ਹਨ।
ਹਰੀ ਚੰਦ ਆਇਓ ਯੁੱਧ ਦਾਰਾ,
ਬਾਬਾ ਹਰੀ ਚੰਦ ਜੀ ਵੀ ਸਤਿਗੁਰਾਂ ਦੇ ਸੋਹਰਾ ਸਾਹਿਬ ਹਨ। ਬਾਬਾ ਹਰੀ ਚੰਦ ਜੀ ਵੀ ਆਪਣੀ ਘਰਵਾਲੀ ਸਮੇਤ, ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਤਾਂ ਗੁਰੂ ਘਰ ਵਿੱਚ ਘਟਨਾ ਵਾਪਰੀ ਹੈ, ਮਾਤਾ ਦਮੋਦਰੀ ਜੀ ਹੋਰ ਵੀ ਮੌਤਾਂ ਹੋਈਆਂ, ਉਹ ਵੀ ਚੱਲ ਕੇ ਆਪਣੇ ਨਗਰ ਤੋਂ ਬੜੀ ਛੇਤੀ ਨਾਲ ਟਰੋਲੀ ਆਏ ਹਨ।
ਭਾਈ
ਦੁਆਰਾ ਜੀ ਵੀ ਸਤਿਗੁਰਾਂ ਦੇ ਸਹੁਰਾ ਸਾਹਿਬ ਮਾਤਾ ਮਰਵਾਈ ਜੀ ਦੇ ਪਿਤਾ ਜੀ ਸਨ, ਉਹ ਵੀ ਆਪਣੀ ਘਰਵਾਲੀ ਭਾਗਣ ਸਮੇਤ ਚੱਲ ਕੇ ਆਏ ਹਨ।
ਪਹੁੰਚਿਓ ਸੁੰਦਰ ਪਰਮਾਨੰਦ,
ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਰਿਵਾਰ ਵਿੱਚੋਂ, ਸਤਿਗੁਰਾਂ ਦੀ ਅੰਸਵਾਸ ਤੋਂ, ਸਤਿਗੁਰਾਂ ਦੇ ਪੋਤਰੇ ਪੜਪੋਤਰੇ ਬਾਬਾ ਸੁੰਦਰ ਜੀ, ਫਿਰ ਅੱਗੋਂ ਬਾਬਾ ਪਰਮਾਨੰਦ ਜੀ, ਉਹ ਵੀ ਭੱਲੇ ਸਾਹਿਬ ਜਾ ਰਿਹਾ ਜੀ ਕੁੱਲ ਚੋਂ ਚੱਲ ਕੇ ਗੋਇੰਦਵਾਲ ਸਾਹਿਬ ਤੋਂ ਆਏ ਹਨ।
ਸ੍ਰੀ
ਖਡੂਰ ਸਾਹਿਬ, ਗੁਰੂ ਅੰਗਦ ਸਾਹਿਬ ਜੀ ਦੀ ਪਵਿੱਤਰ ਨਗਰੀ ਖਡੂਰ ਸਾਹਿਬ ਤੋਂ ਮਹਾਰਾਜ ਗੁਰੂ ਅੰਗਦ ਸਾਹਿਬ ਦੇ ਸਪੁੱਤਰ ਬਾਬਾ ਦਾਤੂ ਜੀ, ਉਹਨਾਂ ਦੇ ਅੱਗੋਂ ਪੁੱਤਰ ਪੋਤਰੇ ਉਹ ਚੱਲ ਕੇ ਆਏ ਹਨ।
ਰਾਮਾ ਪ੍ਰਿਆ ਸਹਿਬ ਚੱਲ ਆਇਓ,
ਭਾਈ ਰਾਮਾ ਆਪਣੀ ਘਰਵਾਲੀ ਸਮੇਤ ਚੱਲ ਕੇ ਆਇਆ।
ਧਰਮਾ ਸਭ ਕੁਟੰਬ ਕੁੱਲ ਆਇਓ,
ਬਾਬਾ ਧਰਮਾ, ਭਾਈ ਧਰਮਾ ਜੀ ਇਹ ਵੀ ਆਪਣੇ ਸਾਰੇ ਕੁਟੰਬ ਸਾਰੇ ਪਰਿਵਾਰ ਸਮੇਤ ਚੱਲ ਕੇ ਆਏ ਹਨ।
ਪ੍ਰੇਮ ਚੰਦ ਲੈ ਸਾਰਾ ਸਾਥ,
ਬਾਬਾ ਪ੍ਰੇਮ ਚੰਦ ਜੀ ਵੀ ਆਪਣੀ ਘਰਵਾਲੀ ਸਮੇਤ ਚੱਲ ਕੇ ਆਏ ਹਨ।
ਸ੍ਰੀ ਗੁਰੂ ਨਾਥ
ਆਪ ਕੇ ਉਹਨਾਂ ਨੇ ਜਗਨਨਾਥ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ।
ਗੁਰੂ ਸੁਤਾ ਵੀਰੋ ਬਿਲ ਲਾਏ, ਹੇ ਜਨਨੀ ਮੈਂ ਬਿਕੀ ਨਾ ਆਏ।
ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਪੁੱਤਰੀ ਜਿਹਨੇ ਮਾਤਾ ਦਮੋਦਰੀ ਦੀ ਕੋਖ ਤੋਂ ਜਨਮ ਲਿਆ ਸੀ ਬੀਬੀ ਬੀਰੋ, ਉਹ ਵੀ ਆਈ ਤੇ ਬੀਬੀ ਬੀਰੋ ਦੇ ਮਨ ਚ ਸਭ ਤੋਂ ਜ਼ਿਆਦਾ ਬੜਾ ਮਾਵਾਂ ਨਾਲ ਧੀਆਂ ਦਾ ਅਲਗ ਸਨੇਹ ਹੁੰਦਾ ਹੈ, ਤੇ ਮਾਤਾ ਨੂੰ ਯਾਦ ਕਰਕੇ ਬੀਬੀ ਬੀਰੋ ਵਿਰਾਗ ਕਰਕੇ ਕਹਿੰਦੀ ਆ, ਮਾਤਾ ਕਿਹੋ ਜਿਹੇ ਭਾਵ ਸਨ ਕਿ ਮੈਂ ਸੰਤ ਦੇ ਵੇਲੇ ਤੁਹਾਡੇ ਦਰਸ਼ਨ ਵੀ ਨਹੀਂ ਕਰ ਸਕੀ, ਇਹ ਮੇਰੀ ਜਨਮਦਾਤੀ ਮਾਂ, ਮੈਂ ਤੇਰੇ ਅੰਤਲੇ ਵੇਲੇ ਸਮੇਂ ਦਰਸ਼ਨ ਵੀ ਨਹੀਂ ਕਰ ਸਕੀ, ਤੈਨੂੰ ਵੇਖ ਵੀ ਨਹੀਂ ਸਕੀ, ਇਹ ਕਿਹੋ ਜਿਹਾ ਮੇਲ ਬਣਿਆ।
ਸਕਲ ਮੇਲ ਮਿਲ ਕਰੀ ਪੁਕਾਰਾ,
ਏਦਾਂ ਬੀਬੀ ਵੀਰੋ ਬੜੇ ਵਿਰਾਗ ਦੇ ਵਿੱਚ ਆਪਣੀ ਮਾਂ ਦੇ ਵਿਰਾਗ ਦੇ ਵਿੱਚ ਰੁਦਨ ਕਰ ਰਹੀ, ਜਿੰਨਾ ਮੇਲ ਆਇਆ, ਜਿੰਨੀ ਸੰਗਤ ਆਈ ਹੈ, ਜਿੰਨੇ ਰਿਸ਼ਤੇਦਾਰ ਸੰਬੰਧੀ ਆਏ ਨੇ, ਸਭ ਦੇ ਅੰਦਰ ਵਿਰਾਗ ਦਾ ਮਾਹੌਲ ਬਣਿਆ ਹੋਇਆ, ਸਭ ਦੀਆਂ ਅੱਖਾਂ, ਸਭ ਦੇ ਨੇਤਰ ਭਰੇ ਹੋਏ ਸਜਲ ਹਨ।
ਗੱਲ ਕਰਨਾ ਸਰਦਾ ਕੀ ਧਾਰਾ,
ਇਹ ਤਾਂ ਜਾਪਦਾ ਹੈ ਵੀ ਕਰੁਣਾ ਦੇ ਦੀ ਨਦੀ ਵਹਿ ਤੁਰੀ ਹੋਵੇ ਗੁਰੂ ਕਰਨਾ ਦਾ ਕਰਨਾ ਦੀ ਨਦੀ ਜਿਹੜੀ ਹੈ ਉਹ ਕਹਿੰਦੇ ਬੜੀ ਤੇਜ਼ੀ ਨਾਲ ਵਹਿ ਤੁਰੀ ਹੋਵੇ
ਸਿਮਰ ਗੁਣ ਕੇ ਰੁੱਤ ਨੰਤੇ
ਯਾਦ ਕਰ ਕਰਕੇ ਮਾਤਾ ਦਮੋਦਰੀ ਦੇ ਤੇ ਬੀਬੀ ਰਾਮੋ ਦੇ ਭਾਈ ਸਾਈ ਦਾਸ ਜੀ ਹੋਣਾ ਦੇ ਉਹਨਾਂ ਦੇ ਗੁਣ ਯਾਦ ਕਰਕੇ ਬਾਬਾ ਨਰਾਇਣ ਦਾਸ ਮਾਤਾ ਦਇਆ ਕੌਰ ਜੀ ਦੇ ਗੁਣ ਉਹਨਾਂ ਦੇ ਗੁਣ ਯਾਦ ਕਰ ਕਰਕੇ ਗੁਣਾਂ ਨੂੰ ਚੇਤੇ ਕਰ ਕਰਕੇ ਰੋਂਦੇ ਨੇ ਵਿਰਾਸ ਕਰਦੇ ਨੇ
ਉੱਚੀ
ਪੁਕਾਰਾਂ ਕਰਦੇ ਹਨ ਬਹੁਤ ਜ਼ਿਆਦਾ ਵਿਰਾਸ ਕਰਕੇ ਵਿਰਲਾਪ ਕਰਦੇ ਹਨ ਜਦੋਂ ਇਹ ਸਾਰੇ ਵਿਰਾਗ ਦੇ ਵਿੱਚ ਬੈਠੇ ਸੀ ਸਭ ਦੇ ਨੇਤਰ ਭਰੇ ਹੋਏ ਸਨ ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਹਨਾਂ ਸਾਰਿਆਂ ਨੂੰ ਧੀਰਜ ਦਿੱਤਾ ਹੈ
ਮਹਾਰਾਜ
ਜੀ ਕਹਿਣ ਲੱਗੇ ਭਾਈ ਵਿਰਾਗ ਨਾ ਕਰੋ ਜਿਨ੍ਹਾਂ ਨੇ ਸਰੀਰ ਧਾਰਨ ਕੀਤੇ ਨੇ ਉਹਨਾਂ ਦੀ ਇਹੀ ਹਾਲਤ ਹੋਣੀ ਹਰ ਇੱਕ ਸਰੀਰ ਧਾਰੀ ਦੀ ਇਹੀ ਦਸ਼ਾ ਹੋਣੀ ਹੈ ਕਿਉਂਕਿ ਸਰੀਰ ਦਾ ਅੰਤ ਆਉਣਾ ਹੀ ਆਉਣਾ ਜਿਹੜਾ ਸਰੀਰ ਕਰਕੇ ਜਨਮਿਆ ਉਹਨੇ ਸਰੀਰ ਕਰਕੇ ਇੱਕ ਦਿਨ ਮਰਨਾ ਵੀ ਹੈ ਇਹੀ ਵਿਧਾਨ ਆਦ ਕਾਲ ਤੋਂ ਜਦੋਂ ਦਾ ਸੰਸਾਰ ਬਣਿਆ ਉਦੋਂ ਦਾ ਚੱਲਦਾ ਆ ਰਿਹਾ ਹੈ ਕੋਈ ਨਵਾਂ ਨਹੀਂ
ਲਖੋ ਸਾਚ ਪਰਮੇਸ਼ਰ ਭਾਣਾ ਜੋ ਆਇਓ ਤੇ ਸਰ ਪਰ ਜਾਣਾ
ਪਰਮੇਸ਼ਰ ਦਾ ਇਹ ਭਾਣਾ ਹੈ ਇਹਨੂੰ ਸੱਚ ਕਰਕੇ ਜਾਣੋ ਜਿਹੜਾ ਆਇਆ ਹੈ ਉਹਨੇ ਇੱਕ ਦਿਨ ਜਾਣਾ ਹੀ ਹੈ ਜੋ ਜਨਮੈ ਸੋ ਜਾਣੋ ਮੂਆ ਜਿਹਨੇ ਜਨਮ ਲੈਣਾ ਉਹਨੇ ਇੱਕ ਦਿਨ ਮਰਨਾ ਵੀ ਹੈ ਜੋ ਦਿਨ ਆਵੇ ਹੈ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਸਿਰ ਨਾਹੀ ਸੰਗ ਚਲਤ ਹੈ ਹਮ ਵੀ ਚਲਣਾ ਦੂਰ ਗਵਨ ਸਿਰ ਉੱਪਰ ਮਰਨਾ ਇਹ ਸੰਸਾਰ ਦੀ ਖੇਡ ਆਪ ਕਾਲ ਤੋਂ ਇਸੇ ਤਰ੍ਹਾਂ ਚੱਲਦੀ ਆਈ ਹੈ ਕਲਗੀਆਂ ਵਾਲੇ ਚੋਜੀ ਪ੍ਰੀਤਮ ਜੀ ਨੇ ਵੀ ਬਚਨ ਕਹੇ ਨੇ ਚੌਪਈ ਕਿ ਭਾਈ ਜਿਹੜਾ ਸੰਸਾਰ ਨੂੰ ਬਣਾਉਣ ਵਾਲਾ ਬ੍ਰਹਮਾ ਹੈ ਜਾਂ ਪਾਲਣ ਵਾਲਾ ਵਿਸ਼ਨੂੰ ਤੇ ਸੁਧਾਰ ਕਰਨ ਵਾਲਾ ਸ਼ਿਵ ਜੀ ਹੈ ਕਾਲ ਉਹਨਾਂ ਦਾ ਵੀ ਆਉਣਾ ਕਾਲ ਪਾਏ ਬ੍ਰਹਮਾ ਬਾਪ ਧਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਰ ਕੀ ਅਰਥਮਾਸਾ ਇਹ ਸੰਸਾਰ ਦੀ ਖੇਡ ਹੀ ਐਸੀ ਹੈ ਵੈਰਾਗ ਨੇ ਹਰ ਇੱਕ ਨੇ ਜਾਣਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜੋ ਉਪਜਿਓ ਸੋ ਬਿਰਸ ਹੈ ਪਰ ਉਹ ਆਟਕੈ ਕਾਲ ਨਾਨਕ ਹਰ ਗੁਣ ਗਾਏ ਨੇ ਸਾਧ ਸਕਲ ਜਿਆ ਇਹ ਹੋਣੀ ਵਰਤਣੀ ਵਰਤਣੀ ਹੈ ਚਿੰਤਾ ਤਾਂ ਕੀਜੀਆ ਜੋ ਅਨਹੋਣੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਏ ਇਹ ਸਾਰੇ ਸੰਸਾਰ ਦੀ ਬਣਤਰ ਹੀ ਐਸੀ ਹੈ ਰਾਣਾ ਰਾਉ ਨਾ ਪੂਰ ਹੈ ਰੰਗ ਨਾ ਤੁੰਗ ਫਕੀਰ ਕਿਸੇ ਨੇ ਸੰਸਾਰ ਨੂੰ ਸਥਿਰ ਨਹੀਂ ਰਹਿਣਾ ਸਭ ਨੇ ਆਖਿਰਕਾਰ ਇਸ ਸੰਸਾਰ ਨੂੰ ਪੂਜ ਕਰਕੇ ਜਾਣਾ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਜਨਮਿਆ ਉਹਦੇ ਸਰ ਪਰ ਤੇ ਸੰਸਾਰ ਨੂੰ ਚਲੇ ਜਾਣਾ ਵੀ ਲਿਖਿਆ
ਹੋਇਆ ਸਾਹਿਬ
ਕਹਿਣ ਲੱਗੇ ਭਾਈ ਆਪਣਾ ਆਪ ਵੀ ਤਾਂ ਫਿਰ ਕੋਈ ਨਹੀਂ ਇਹ ਜਿਹੜਾ ਸਰੀਰ ਹੈ ਵੀ ਕਿਹੜਾ ਸਿਰ ਰਹਿਣਾ ਆਪਣਾ ਆਪ ਵੀ ਫਿਰ ਨਹੀਂ ਤੇ ਫਿਰ ਕਿਉਂ ਕਿਸੇ ਦੂਜੇ ਦਾ ਹਿੱਤ ਕਰਕੇ ਰੋ ਰਹੇ ਹੋ ਰੋਵੋ ਤਾਂ ਜੇ ਤੁਸੀਂ ਨਹੀਂ ਮਰਨਾ ਰੋਵੋ ਤੇ ਤਾਂ ਜੇ ਸਾਡੀ ਮੌਤ ਨਹੀਂ ਹੋਣੀ ਜੇ ਸਾਡੇ ਸਰੀਰਾਂ ਦਾ ਨਾਸ਼ ਨਹੀਂ ਹੋਣਾ ਜੇ ਸਾਡੀ ਵੀ ਇਹੀ ਹਵਾਲ ਹੋਏਗੇ ਹਮਰੇ ਜੇ ਸਾਡਾ ਵੀ ਇਹੀ ਹਾਲ ਹੋਣਾ ਤੇ ਫਿਰ ਰੋਣ ਦਾ ਕੀ ਮਤਲਬ ਹੋਇਆ ਰੋਣ ਦਾ ਕੀ ਪ੍ਰਯੋਜਨ ਹੋਇਆ ਇਸ ਕਰਕੇ ਨਹੀਂ ਰੋਣਾ ਗੁਰੂ ਘਰ ਦੇ ਵਿੱਚ ਰੁਦਨ ਕਰਨਾ ਗੁਰਮਤ ਨਹੀਂ ਹੈ ਗੁਰੂ ਘਰ ਵਿੱਚ ਰੁਦਨ ਕਰਨਾ ਮਨਮਤ ਹੈ
ਸ੍ਰੀ ਗੁਰੂ ਗ੍ਰੰਥ ਸਾਹਿਬ ਪਟਵਾਇਓ ਜਿਨ ਦਰੋਧ ਸਮੇਂ ਭੋਗ ਪਵਾਇਓ
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਰਿਆਂ ਦੇ ਨਿਮਿਤ ਕਿਉਂਕਿ ਸਰੂਪ ਸੱਚਖੰਡ ਹਰਿਮੰਦਰ ਸਾਹਿਬ ਤੋਂ ਸਤਿਗੁਰੂ ਜੀ ਨਾਲ ਹੀ ਲੈ ਗਏ ਸੀ ਤਰੋਲੀ ਜਦੋਂ ਗਏ ਨੇ श्री गुरु ग्रंथ साहिब जी महाराज जी दे पावन प्रकाश करवा के श्री गुरु ग्रंथ साहिब जी दे सहज पाठ महाराज छेवें पातशाह जी ने आरंभ करवाए हैं और त्रयोदशवें तेरहवें दिन महाराज जी दे अखंड सहज पाठा दे भोग पाए हैं।
अमृत अधिक करवायो
सारिया ने नमेत अरदास की है गुरु चरणा च महाराज सब नु अपने चरणा च निवास बख्शो सब नु अपने चरणा च स्थान बख्शो ये अरदास की है अरदास करके पंचामृत कड़ा प्रसाद दियां देगा वो सारे विच बरताईया हन
ओए शोक सब मैं बरसायो
मैंने इस प्रकार नाल शोक दी अवस्था तां है पर अज त्रयोदशवें तेरहवें दिन सारिया विच प्रसाद बरताया गया ते शोक त्यागया गया और सारिया दे विच देग वंडी है
सतगुरां बीनस सब कारण
सारिया दे नमित सतगुरां ने दान कीता मर्यादा संसार च चलाउणी है ना दान पुण दी मर्यादा भी संसार च चलाउणी क्योंकि दान दे नाल कोई नीवा गरीब चुकया जाए कोई गरीब है ओनू दान दे के उच्चा चुकना है समाज के प्रति साडा धर्म बनता है वो सतगुरु छेवें पातशाह जी महाराज जी नूं विधि विधान चलाण वास्ते दान का मतलब है कोई ब्राह्मणी किरिया वाला दान नहीं है कि जिवें ब्राह्मण लोग कहिंदे वी ब्राह्मणां नूं ही दान करना जिहड़े लोड़वंद ने उहनां नूं सतगुरु जी ने दान पुन करके ਉਹ ਵਿਧਾਨ ਸੰਸਾਰ ਦੇ ਵਿੱਚ ਲਾਗੂ ਕਰਕੇ ਚਲਾਇਆ
ਪ੍ਰਿਥਕ ਪ੍ਰਿਥਕ ਕਰ ਨਾਮ ਉਚਾਰਨ
ਪ੍ਰਿਥਕ ਪ੍ਰਿਥਕ ਵੱਖਰੇ ਵੱਖਰੇ ਨਾਂ ਲੈ ਕੇ ਸਭ ਦੇ ਪ੍ਰਤੀ ਸਭ ਦੇ ਨਾਂ ਲੈ ਕੇ ਦਾਨ ਕੀਤਾ ਹੈ
ਗੁਰ ਦਿੱਤੇ ਭਾਗ ਬੰਦਾਏ
ਮਾਤਾ ਦਮੋਦਰੀ ਜੀ ਪਰਲੋਕ ਗਮਨ ਕਰ ਗਏ ਇਸ ਕਰਕੇ ਬਾਬਾ ਗੁਰਦਿੱਤਾ ਜੀ ਦੇ ਸੀਸ ਤੇ ਦਸਤਾਰ ਬੰਦੀ ਕੀਤੀ ਗਈ ਬਾਬਾ ਗੁਰਦਿੱਤਾ ਜੀ ਦੇ ਸੀਸ ਤੇ ਪੱਗ ਬਣਾਈ ਗਈ
ਸਬਨ ਹੋਈ ਸਬਦਾਏ
ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਸਿੱਖ ਜੋ ਦੂਰੋਂ ਦਰੇਡੇ ਚੱਲ ਕੇ ਆਏ ਸਨ ਕੋਈ ਦੱਖਣ ਤੋਂ ਕੋਈ ਉੱਤਰ ਤੋਂ ਕੋਈ ਪੂਰਬ ਤੋਂ ਕੋਈ ਪੱਛਮ ਤੋਂ ਕੋਈ ਕਾਬਲ ਤੋਂ ਕੋਈ ਕਧਾਰ ਤੋਂ ਜਿੱਥੋਂ ਜਿੱਥੋਂ ਵੀ ਸਿੱਖ ਆਏ ਨੇ ਦਸਤਾਰਾਂ ਲੈ ਕੇ ਆਏ ਉਹ ਦਸਤਾਰਾਂ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਸਾਰਿਆਂ ਵੱਲੋਂ ਭੇਟ ਕੀਤੀਆਂ ਹਨ ਕਈ ਦਿਨ ਸੰਗਤ ਟਰੋਲੀ ਟਿਕੀ ਰਹੀ ਟਰੋਲੀ ਨਗਰ ਦੇ ਵਿੱਚ ਕਈ ਦਿਨ ਸੰਗਤ ਦਾ ਮੇਲ ਰਿਹਾ
ਯੱਗ ਭੋਜਨ ਦੇ ਰਾਤ
ਬੜਾ ਵੱਡਾ ਯੱਗ ਕੀਤਾ ਹੈ ਯੱਗ ਕਰਕੇ ਬਹੁ ਪ੍ਰਕਾਰ ਦੇ ਪਕਵਾਨ ਭੋਜਨ ਅੰਨ ਉਹ ਸਾਰਿਆਂ ਦੇ ਵਿੱਚ ਵੰਡੇ ਹਨ
ਸਾਧੂ ਸੰਗਤ ਸਾਰੇ ਖਟ ਪ੍ਰਸੰਨ ਕੇ ਸਵਾਦ ਧਾਰੇ
ਬੜੇ ਬੜੇ ਸਾਧ ਸਿੱਖ ਸੰਗਤਾਂ ਸਭ ਆਏ ਨੇ ਸਭ ਨੂੰ ਖੱਟ ਰਸ ਸਹਿਤ ਜਿਹੜੇ ਭੋਜਨ ਨੇ ਉਹ ਸਾਰਿਆਂ ਵਿੱਚ ਵਰਤਾਏ ਗਏ ਖੱਟ ਰਸ ਸਹਿਤ ਭੋਜਨ ਵੰਡੇ ਗਏ ਨੇ
ਉਪਪੂਰ ਕਾ ਬੜੇ ਪਕੌੜੇ
ਪੂੜੀਆਂ ਕੂੜੇ ਬੜੇ ਇੱਦਾਂ ਦੇ ਜਿਹੜੇ ਲੰਗਰ ਪਕਵਾਨ ਨੇ ਉਹ ਸਾਰਿਆਂ ਵਿੱਚ ਵੰਡੇ ਹਨ
ਪੰਗਤ ਬੈਠਾਏ ਅਜਵਾਏ
ਉਹ ਸਾਰੀਆਂ ਸੰਗਤਾਂ ਨੂੰ ਬਿਠਾ ਕੇ ਬੜੇ ਅਦਬ ਨਾਲ ਸਤਿਕਾਰ ਨਾਲ ਪੰਗਤ ਚ ਬਿਠਾ ਕੇ ਉਹਨਾਂ ਨੂੰ ਸਭ ਨੂੰ ਭੋਜਨ ਛਕਾਇਆ ਭਾਂਤ ਭਾਂਤ ਦੇ ਬਣੇ ਹੋਏ ਭੋਜਨ ਅੰਨ ਦੇਵੇ ਛਕਾਏ ਹਨ
ਹੁਣ ਸਭਿਆਂ ਕੋ ਦਰਬ ਦਿਵਾਇਓ ਹਰਕਤ ਹੋਏ ਮੁਖ ਗੁਰ ਜਤ ਗਾਇਓ
ਫਿਰ ਸਾਰਿਆਂ ਨੂੰ ਮਾਇਆ ਦੇ ਗੱਫੇ ਵੀ ਭੇਟ ਕੀਤੇ ਨੇ ਜਿਹੜੇ ਮਹਾਂਪੁਰਖ ਸਾਧੂ ਮਹਾਤਮਾ ਆਏ ਉਹਨਾਂ ਨੂੰ ਮਾਇਆ ਭੇਟ ਕੀਤੀ ਹੈ ਇਸ ਪ੍ਰਕਾਰ ਨਾਲ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਰਾ ਵਿਧਾਨ ਪੂਰਾ ਕੀਤਾ ਹੈ
ਇਹ ਸਭ ਸ਼ੋਕ ਨਿਵਾਰਨ ਕੀਨੋ
ਜਿਸ ਤਰ੍ਹਾਂ ਜਿੰਨਾ ਸ਼ੋਕ ਸੀ ਗੁਰੂ ਘਰ ਦੇ ਉਹ ਸ਼ੋਕ ਨਿਵਾਰਿਆ ਕਿ ਹੁਣ ਕੋਈ ਸ਼ੋਕ ਨਾ ਕਰੇ ਭਾਈ ਗੁਰੂ ਘਰ ਦੇ ਵਿੱਚ ਤਾਂ ਸਦਾ ਖੁਸ਼ੀਆਂ ਦੇ ਖੇੜੇ ਤੇ ਆਨੰਦ ਹੀ ਵਰਤਦੇ ਨੇ ਇਸ ਕਰਕੇ ਜਿੰਨਾ ਸ਼ੋਕ ਸੀ ਉਹ ਸਾਰਾ ਸ਼ੋਕ ਨਿਵਾਰਿਆ ਸਾਰਾ ਸ਼ੋਕ ਨਿਵਰਤ ਕੀਤਾ ਹੈ
ਸਕਲ ਮੇਲ ਕੋ ਧੀਰਜ ਦੀਨੋ
ਜਿਹੜੀ ਸੰਗਤ ਆਈ ਸੀ ਜਿੰਨੇ ਰਿਸ਼ਤੇਦਾਰ ਸੰਬੰਧੀ ਆਏ ਨੇ ਸਭ ਨੂੰ ਧੀਰਜ ਦਿੱਤਾ ਹੈ ਸਭ ਨੂੰ ਹੌਸਲਾ ਦਿੱਤਾ ਹੈ
ਨਿਜ ਨਿਜ ਸਦਨ ਚਲੇ ਮਿਲ ਸਾਰੇ ਗੁਰੂ ਵਿਸਰਜਨ ਕਰੇ ਸਿਦਾਰੇ
ਸਭ ਆਪੋ ਆਪਣੇ ਘਰਾਂ ਨੂੰ ਚੱਲ ਪਏ ਨਿਜ ਨਿਜ ਸਰ ਕੁਝ ਦਿਨ ਰਹਿ ਕੇ ਸਤਿਗੁਰਾਂ ਤੋਂ ਫਿਰ ਵਿਦਾ ਹੋ ਕੇ ਆਗਿਆ ਲੈ ਕੇ ਛੁੱਟੀਆਂ ਲੈ ਕੇ ਸਤਿਗੁਰਾਂ ਤੋਂ ਆਪੋ ਆਪਣੇ ਘਰਾਂ ਨੂੰ ਚੱਲ ਪਏ। ਮਹਾਰਾਜ ਜੀ ਨੇ ਸਭ ਨੂੰ ਵਿਸਰਜਿਤ ਕੀਤਾ ਹੈ।
ਪਰਮਾਨੰਦ ਪਿਆਰੇ
ਬਾਬਾ ਸੁੰਦਰ ਜੀ ਜੋ ਗੁਰੂ ਅਮਰਦਾਸ ਸਾਹਿਬ ਦੇ ਪੜਪੋਤਰੇ ਨੇ, ਜਿਨ੍ਹਾਂ ਦੀ ਬਾਣੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਦਰਜ ਹੈ। ਬਾਬਾ ਸੁੰਦਰ ਜੀ ਅੱਗੋਂ ਉਹਨਾਂ ਦੇ ਸਪੁੱਤਰ ਸਨ ਬਾਬਾ ਪਰਮਾਨੰਦ ਜੀ, ਉਹ ਸਾਰੇ ਸਤਿਗੁਰਾਂ ਤੋਂ ਆਗਿਆ ਲੈ ਕੇ ਵਿਦਾ ਹੋਏ ਨੇ।
ਹਰੀ ਚੰਦ ਦੁਆਰਾ ਪਰਛਾਵੇ
ਬਾਬਾ ਹਰੀ ਚੰਦ ਜੀ ਔਰ ਉਹਨਾਂ ਦੇ ਭਾਈ ਦੁਆਰਾ ਜੀ, ਇਹ ਵੀ ਸਤਿਗੁਰਾਂ ਤੋਂ ਆਗਿਆ ਲੈ ਕੇ ਗਏ ਹਨ।
ਰਾਮਾ ਧਰਮਾ ਕੇ ਪਰਿਵਾਰੇ
ਭਾਈ ਰਾਮਾ ਜੀ, ਭਾਈ ਧਰਮਾ ਜੀ ਵੀ ਆਪਣਾ ਪਰਿਵਾਰ ਲੈ ਕੇ
ਆਪਣੇ ਸਦਨ ਸਿਦਾਰੇ
ਆਪੋ ਆਪਣੇ ਘਰਾਂ ਨੂੰ ਨਗਰਾਂ ਨੂੰ ਪਿੰਡਾਂ ਨੂੰ ਚੱਲ ਪਏ ਹਨ।
ਸੁਤਾ ਕੋ ਧੀਰਜ ਦੀਨ ਆਦਰ ਸੰਗ ਵਿਸਰਜਨ ਕੀਨ।
ਗੁਰੂ ਜੀ ਨੇ ਆਪਣੀ ਧੀ ਬੀਬੀ ਵੀਰੋ ਨੂੰ ਵੀ ਧੀਰਜ ਦਿੱਤਾ, ਆਖਿਆ ਬੇਟਾ ਹੌਸਲਾ ਰੱਖ, ਧੀਰਜ ਰੱਖ, ਸੰਸਾਰ ਦਾ ਵਿਧਾਨ ਹੀ ਐਸਾ ਹੈ। ਇਹ ਧੀਰਜ ਦੇ ਕੇ ਸਤਿਗੁਰਾਂ ਨੇ ਆਪਣੀ ਸਪੁੱਤਰੀ ਬੀਬੀ ਵੀਰੋ ਨੂੰ ਵੀ ਵਿਦਾ ਕੀਤਾ ਹੈ। ਇੱਦਾਂ ਜਿੰਨਾ ਮੇਲ ਆਇਆ ਸੀ ਸਾਰੇ ਸਤਿਗੁਰਾਂ ਨੂੰ ਮਿਲ ਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ।
ਹੁਣ ਦਿਨ ਕਿਦਕ ਬਿਸਾਵਤ ਪਏ।
ਇਸੇ ਤਰ੍ਹਾਂ ਸਤਿਗੁਰਾਂ ਨੇ ਕੁਝ ਦਿਨ ਹੋਰ ਬਤੀਤ ਕੀਤੇ ਹਨ।
ਇਕਾਕੀ ਗੁਰ ਭਗਵਾਨ
ਭਗਵਾਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹੁਣ ਇਕਾਂਤ ਵਿਚ ਹੋ ਗਏ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਇਕਾਂਤ ਵਿਚ ਹੋਣਾ ਚਾਹੁੰਦੇ ਹਨ।
ਭਵਿੱਖ ਵਿਚਾਰਨ ਸਤਿਗੁਰਾਂ
ਨੇ ਇਕਾਂਤ ਵਿਚ ਬੈਠ ਕੇ ਆਉਣ ਵਾਲੇ ਸਮੇਂ ਦੀ ਵਿਚਾਰ ਕੀਤੀ। ਜਿਹੜਾ ਸਮਾਂ ਆਉਣਾ ਹੈ ਭਵਿੱਖਿਅਤ, ਉਸ ਭਵਿੱਖਿਅਤ ਸਮੇਂ ਦੀ ਸਤਿਗੁਰਾਂ ਨੇ ਆਪਣੇ ਮਨ ਚ ਵਿਚਾਰ ਕੀਤੀ ਹੈ।
ਮਹਾਰਾਜ
ਜੀ ਨੇ ਵਿਚਾਰ ਕੀਤੀ ਹੈ ਵੀ ਹੁਣ ਆਉਣ ਵਾਲੇ ਸਮੇਂ ਚ ਸਾਨੂੰ ਜੰਗ ਕਰਨੇ ਚਾਹੀਦੇ ਨੇ, ਜੰਗ ਕਰਨੇ ਵੀ ਪੈਣੇ ਨੇ, ਕਿਉਂਕਿ ਭਾਰਤ ਖੰਡ ਦੇ ਲੋਕਾਂ ਦੇ ਅੰਦਰ ਦੇ ਜ਼ਮੀਰ ਨੂੰ ਜਗਾਉਣ ਵਾਸਤੇ ਔਰ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਕਰਾਉਣ ਲਈ ਕਿ ਤੁਸੀਂ ਗੁਲਾਮ ਹੋ, ਤੁਹਾਡੇ ਤੇ ਮੁਗਲ ਰਾਜ ਕਰ ਰਹੇ ਨੇ, ਅਸਲ ਵਿਚ ਇਹ ਦੇਸ਼ ਤੁਹਾਡਾ ਹੈ, ਇਹਨਾਂ ਦਾ ਨਹੀਂ। ਇਹ ਜਣਾਉਣ ਵਾਸਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਵੀ ਸਾਨੂੰ ਜੰਗ ਕਰਨੇ ਪੈਣੇ, ਆਉਣ ਵਾਲੇ ਸਮੇਂ ਚ ਸਾਨੂੰ ਹਾਲੇ ਹੋਰ ਜੰਗ ਕਰਨੇ ਪੈਣੇ ਨੇ।
ਅੱਗੇ
ਬੜਾ ਸਮਾਂ ਹੋ ਗਿਆ ਜੰਗ ਕੀਤੇ ਆ, ਸ੍ਰੀ ਹਰਗੋਬਿੰਦਪੁਰੇ ਦਾ ਜੰਗ ਦੋ ਜੰਗਾਂ ਸਤਿਗੁਰੂ ਜੀ ਲੜ ਬੈਠੇ ਨੇ ਕਿ ਅੱਗੇ ਜੰਗ ਕੀਤੇ ਆ, ਕਾਫੀ ਸਮਾਂ ਬੀਤ ਗਿਆ, ਹੁਣ ਦੁਬਾਰਾ ਕਾਫੀ ਸਮਾਂ ਹੋ ਗਿਆ, ਜੰਗ ਨਹੀਂ ਛਿੜੀ। ਬਾਦਸ਼ਾਹ ਹਾਲੇ ਤੱਕ ਸਾਡੇ ਵੱਲ ਫੌਜ ਨਹੀਂ ਭੇਜ ਰਿਹਾ, ਬਾਦਸ਼ਾਹ ਆਪਣੀ ਫੌਜ ਭੇਜ ਕੇ ਹਾਲੇ ਸਾਡੇ ਨਾਲ ਜੰਗ ਨਹੀਂ ਕਰ ਰਿਹਾ।
ਵੀਰ ਸਿੰਘ ਕਹਿ ਸਮਝਾਵੇ,
ਇਸ ਕਰਕੇ ਨਹੀਂ ਕਰ ਰਿਹਾ ਵੀ ਉਹ ਤਾਂ ਫੌਜ ਭੇਜਣਾ ਚਾਹੁੰਦਾ ਬਾਦਸ਼ਾਹ, ਪਰ ਵਜ਼ੀਰ ਖਾਨ ਜਿਹੜਾ ਗੁਰੂ ਘਰ ਦਾ ਮੁਰੀਦ ਹੈ, ਸੇਵਕ ਹੈ, ਉਹ ਬਾਦਸ਼ਾਹ ਨੂੰ ਕਹਿ ਕੇ ਰੋਕ ਦਿੰਦਾ ਵੀ ਤੂੰ ਜੰਗ ਨਾ ਕਰ ਗੁਰੂ ਘਰ ਦਾ। ਉਹ ਤਾਂ ਜੰਗ ਲੜਨਾ ਚਾਹੁੰਦਾ, ਫੌਜ ਭੇਜਣਾ ਚਾਹੁੰਦਾ, ਪਰ ਵਜ਼ੀਰ ਖਾਨ ਕਹਿ ਕੇ ਫੌਜ ਨੂੰ ਰੋਕ ਦਿੰਦਾ ਹੈ।
ਅੱਬ ਕੋ ਅੱਬ ਕਰੋ ਕਮਸਾਨਾ, ਹਰ ਹਰ ਕਾਦੋ ਥੈ ਤੁਰ ਕਰਨਾ।
ਮਹਾਰਾਜ ਜੀ ਸੋਚ ਕੇ ਵਿਚਾਰ ਕਰ ਰਹੇ ਨੇ ਕਿ ਹੁਣ ਇਹੋ ਜਿਹਾ ਘਮਾਸਾਨ ਜੰਗ ਕਰਾਂਗੇ ਕਿ ਤੁਰਕਾਂ ਦੀਆਂ ਰੂਹਾਂ ਪਰਲੋਕ ਵਿਚ ਵੀ ਕੰਬ ਜਾਣਗੀਆਂ, ਵੀ ਇਹੋ ਜਿਹਾ ਜੰਗ ਕਿਵੇਂ ਹੋ ਸਕਦਾ ਕਿ ਤੁਰਕਾਨੇ ਦੇ ਵਿਚ ਹਰ ਹਰ ਕੰਬ ਜਾਣ, ਇਹਨਾਂ ਦੇ ਹਿਰਦੇ ਕੰਬ ਜਾਣ, ਸਾਰਾ ਤੁਰਕਾਨਾ ਹਿੱਲ ਜਾਏ, ਇਹੋ ਜਿਹਾ ਜੰਗ ਕਰਾਂਗੇ ਆਉਣ ਵਾਲੇ ਸਮੇਂ ਚ।
ਸਭ ਕੁਟੰਬ ਤੇ ਬਣੇ ਨਿਰਾਲੇ,
ਜੰਗ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਪਰਿਵਾਰ ਨੂੰ ਵੱਖਰਾ ਹੋਣਾ ਪਏਗਾ, ਕਿਉਂਕਿ ਪਰਿਵਾਰ ਨਾਲ ਰੱਖ ਕੇ ਥੋੜੀ ਜੰਗ ਲੜਿਆ ਜਾਣਾ। ਜੰਗ ਲੜਨ ਵਾਸਤੇ ਪਹਿਲਾਂ ਆਪਣੇ ਪਰਿਵਾਰ ਤੋਂ ਵੱਖਰਾ ਹੋਣਾ ਪਏਗਾ, ਸਾਨੂੰ ਨਿਰਾਲਾ ਹੋਣਾ ਪਵੇਗਾ।
ਜੰਗ ਕਰ ਹੈ ਨਿਜ ਸ਼ਸਤਰ ਉਠਾ ਲੇ,
ਫਿਰ ਹੀ ਅਸੀਂ ਸ਼ਸਤਰ ਚੁੱਕਾਂਗੇ ਨਾ, ਜੇ ਪਰਿਵਾਰ ਨਾਲ ਹੈ ਫਿਰ ਸ਼ਸਤਰ ਚੁੱਕ ਕੇ ਲੜਨਾ ਔਖਾ, ਬੱਚਿਆਂ ਨੂੰ ਨਾਲ ਲੈ ਕੇ ਪਰਿਵਾਰ ਨੂੰ ਨਾਲ ਲੈ ਕੇ ਜੰਗ ਕਰਨਾ ਔਖਾ। ਸਤਿਗੁਰੂ ਜੀ ਨੀਤੀ ਦੀ ਵਿਚਾਰ ਕਰ ਰਹੇ ਨੇ, ਵੀ ਇੱਕ ਰਣਨੀਤੀ ਕਿ ਸਾਨੂੰ ਸ਼ਸਤਰ ਚੁੱਕਣੇ ਪੈਣੇ ਨੇ, ਉਹਦੇ ਵਾਸਤੇ ਪਰਿਵਾਰ ਸਾਨੂੰ ਆਪਣੇ ਤੋਂ ਵੱਖਰਾ ਕਰਨਾ ਪਵੇਗਾ।
ਇਹ ਵਿਚਾਰ ਤਦ ਪੁੱਤਰ ਹਕਾਰਾ,
ਇਦਾਂ ਦੀ ਵਿਚਾਰ ਕਰਕੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੂੰ ਆਪਣੇ ਕੋਲ ਬੁਲਾਇਆ,
ਆਦਰ ਵਿੱਚ ਸਮੀਪ ਬਿਠਾਇਆ,
ਬੜੇ ਸਤਿਕਾਰ ਨਾਲ ਬਾਬਾ ਗੁਰਦਿੱਤਾ ਜੀ ਨੂੰ ਆਦਰ ਦੇ ਕੇ ਆਪਣੇ ਕੋਲ ਬਿਠਾਇਆ,
ਸਕਲ ਗੱਲ ਨੀਕ ਸਮਝਾਏ,
ਸਾਰੀ ਗੱਲ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਸਤਿਗੁਰਾਂ ਨੇ ਸਮਝਾਈ ਬਾਬਾ ਗੁਰਦਿੱਤਾ ਜੀ ਨੂੰ,
ਰਹਿਣ ਆਪਣੇ ਮਨ ਭਾਏ,
ਲੱਗੇ ਬੇਟਾ ਗੁਰਦਿੱਤਾ ਜੀ ਹੁਣ ਇਸ ਜਗ੍ਹਾ ਤੇ ਰਹਿਣਾ ਤੁਹਾਡਾ ਇਹ ਸਾਡੇ ਮਨ ਨੂੰ ਨਹੀਂ ਪਾਉਂਦਾ, ਸਾਡੇ ਮਨ ਨੂੰ ਹੁਣ ਨਹੀਂ ਪਾਉਂਦਾ ਕਿ ਤੁਸੀਂ ਇਸ ਜਗ੍ਹਾ ਤੇ ਕਾਫੀ ਸਮਾਂ ਲੰਮਾ ਸਮਾਂ ਰਹੋ, ਅਸੀਂ ਵੀ ਹੁਣ ਇੱਥੇ ਨਹੀਂ ਰਹਿਣਾ ਚਾਹੁੰਦੇ, ਇੱਥੋਂ ਕਿਤੇ ਹੋਰ ਜਾਣਾ ਚਾਹੁੰਦੇ ਹਾਂ,
ਕਰ ਸੰਗ ਸਰਬ ਪਰਵਾਲਾ,
ਤੁਸੀਂ ਏਦਾਂ ਕਰੋ ਕਿ ਆਪਣਾ ਸਾਰਾ ਪਰਿਵਾਰ ਲੈ ਕੇ, ਆਪਣੀਆਂ ਮਾਤਾਵਾਂ ਨੂੰ ਨਾਲ ਲੈ ਕੇ, ਭਰਾਵਾਂ ਨੂੰ ਨਾਲ ਲੈ ਕੇ, ਆਨੰਦ ਸਾਹਿਬ ਜਾ ਕੇ ਕਰਤਾਰਪੁਰ ਸਾਹਿਬ ਵਸੋ, ਪਰਿਵਾਰ ਸਾਰਾ ਨਾਲ ਲੈ ਜਾਓ, ਬੱਚੇ ਆਪਣੇ ਨਾਲ ਲੈ ਜਾਓ, ਭਰਾਵਾਂ ਨੂੰ ਨਾਲ ਲੈ ਜਾਓ, ਮਾਤਾਵਾਂ ਆਪਣੀਆਂ ਨੂੰ ਨਾਲ ਲੈ ਜਾਓ, ਔਰ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਕਰਤਾਰਪੁਰ ਸਾਹਿਬ ਜਾ ਕੇ ਨਿਵਾਸ ਕਰੋ,
ਸਭ ਕੀ ਸੁਧ ਲੇਵਤ ਰਹਿ ਰਹੀ ਹੈ,
ਜਾ ਕੇ ਸਾਰਿਆਂ ਦੀ ਸੁਧ ਸਾਰ ਲੈਂਦੇ ਰਹਿਣਾ, ਸਾਰੇ ਪਰਿਵਾਰ ਦੀ ਜਿੰਮੇਵਾਰੀ ਗੁਰਦਿੱਤਾ ਜੀ ਉਹ ਤੁਸੀਂ ਸੰਭਾਲਣੀ ਹੈ, ਸਾਰਿਆਂ ਦੀ ਜਿੰਮੇਵਾਰੀ ਤੁਹਾਡੇ ਸਿਰ ਤੇ ਹੈ, ਜੋ ਸਾਰੇ ਪਰਿਵਾਰ ਦੇ ਜੀਆਂ ਨੂੰ ਚਾਹੀਦਾ ਹੋਵੇਗਾ ਉਹ ਤੁਸੀਂ ਸਾਰਿਆਂ ਕੋਲ ਪਹੁੰਚਾਉਣਾ ਹੈ, ਭਲੀ ਪ੍ਰਕਾਰ ਨਾਲ ਸਾਰਿਆਂ ਦਾ ਨਿਰਵਾਹ ਕਰਨਾ ਤੇ ਕਰਾਉਣਾ ਹੈ,
ਅੰਮ੍ਰਿਤ ਸੰਗ ਜਮੋ ਰੱਬ ਭਾਰੇ ਵਿਚਰੇ ਇਸ ਦੇਸ਼ ਮਜਾਰੇ,
ਬਾਬਾ ਗੁਰਦਿੱਤਾ ਜੀ ਸਾਡੇ ਨਾਲ ਬਣੀਆਂ ਹੁਣ ਵੱਡੀਆਂ ਫੌਜਾਂ ਨੇ ਤੇ ਫੌਜਾਂ ਅੱਗੇ ਹੋਰ ਵਧਣੀਆਂ ਵੀ ਨੇ, ਹੁਣ ਸਾਡੇ ਕੋਲ ਵੱਡੀ ਫੌਜ ਆ, ਅੱਗੇ ਵੀ ਫੌਜ ਵਧਣੀ ਹੈ, ਤੇ ਅਸੀਂ ਹੁਣ ਇਸ ਦੇਸ਼ ਵਿਚ ਵਿਚਰਨਾ ਕਿਉਂਕਿ ਆਉਣ ਵਾਲੇ ਸਮੇਂ ਚ ਅਸੀਂ ਜੰਗ ਯੁੱਧ ਰਚਣੇ ਨੇ, ਪਰਿਵਾਰ ਨਾਲ ਹੋਵੇ ਤੇ ਜੰਗ ਕਰਨਾ ਕੁਝ ਔਖਾ ਹੈ, ਇਸ ਕਰਕੇ ਆਉਣ ਵਾਲੇ ਸਮੇਂ ਵਿਚ ਅਸੀਂ ਜੰਗ ਯੁੱਧ ਦੇ ਅਖਾੜੇ ਰਚਣੇ ਹਨ, ਸਾਡੇ ਨਾਲ ਫੌਜ ਬਹੁਤ ਸਾਰੀ ਹੈ, ਇਸ ਦੇਸ਼ ਦੇ ਵਿਚ ਘਾਹ ਪੱਠਾ ਬਹੁਤ ਹੈ, ਇਸ ਵਕਤ ਘਾਹ ਪੱਠੇ ਦਾਣੇ ਪੱਠੇ ਦੀ ਇਸ ਦੇਸ਼ ਵਿਚ ਕੋਈ ਕਮੀ
ਨਹੀਂ,
ਸੁਭਾਨ ਸੂਰਮਿਆਂ ਨੂੰ ਸਾਰੀਆਂ ਸਹੂਲਤਾਂ ਨੇ, ਇੱਥੇ ਸਭ ਨੂੰ ਸਾਰੇ ਸੁੱਖ ਪ੍ਰਾਪਤ ਹੋ ਰਹੇ ਨੇ, ਇੱਥੇ ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਚੀਜ਼ ਦੀ ਕਮੀ ਪੇਸ਼ੀ ਨਹੀਂ,
ਸ੍ਰੀ ਗੁਰੂ ਦਿੱਤਾ ਜੋੜੇ ਹੱਥ,
ਛੇਵੇਂ ਪਾਤਸ਼ਾਹ ਨੇ ਕਿਹਾ ਨਾ ਬਾਬਾ ਗੁਰਦਿੱਤਾ ਜੀ ਨੂੰ ਵੀ ਤੁਸੀਂ ਹੁਣ ਚਲੇ ਜਾਓ ਇੱਥੋਂ ਪਰਿਵਾਰ ਨਾਲ ਲੈ ਕੇ ਕਰਤਾਰਪੁਰ ਸਾਹਿਬ, ਤੋਂ ਬਾਬਾ ਗੁਰਦਿੱਤਾ ਜੀ ਨੇ ਹੱਥ ਜੋੜੇ,
ਅਨਸਾਰੀ
ਪਿਤਾ ਜੀ ਦੇ ਅਨੁਸਾਰੀ ਹੋ ਕੇ, ਸਤਿਗੁਰਾਂ ਦੀ ਆਗਿਆ ਅਨੁਸਾਰ ਹੋ ਕੇ ਬਾਬਾ ਗੁਰਦਿੱਤਾ ਜੀ ਬੋਲੇ, ਛੇਵੇਂ ਪਾਤਸ਼ਾਹ ਨੂੰ ਕਹਿਣ ਲੱਗੇ,
ਜਿਮ ਰਾਵਰ ਕੀ ਮਰਜ਼ੀ ਹੋਏ, ਹਮ ਸਭ ਕੋ ਨੀਕੀ ਦਲ ਸੋਏ,
ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਜਿਵੇਂ ਆਪ ਜੀ ਦੀ ਆਗਿਆ ਉਹ ਸਾਡੇ ਲਈ ਸਾਰਿਆਂ ਲਈ ਭਲੀ, ਜਿਹੋ ਜਿਹਾ ਆਪ ਜੀ ਦਾ ਹੁਕਮ ਉਹ ਹੁਕਮ ਸਾਡੇ ਸਿਰ ਮੱਥੇ ਤੇ, ਆਪ ਜੀ ਦੀ ਆਗਿਆ ਸਾਡੇ ਸਿਰ ਮੱਥੇ ਤੇ ਪ੍ਰਵਾਨ ਹੈ, ਔਰ ਇਸੇ ਆਗਿਆ ਵਿਚ ਸਾਡਾ ਸਾਰਿਆਂ ਦਾ ਭਲਾ ਹੈ,
ਬੇਨਤੀ ਕਹੋ ਸੁਣਾਏ
ਮਹਾਰਾਜ, ਮੈਂ ਫਿਰ ਵੀ ਆਪ ਜੀ ਦੇ ਚਰਨਾਂ ਵਿਚ ਬੇਨਤੀ ਕਰਨਾ ਚਾਹੁੰਦਾ ਹਾਂ,
ਤੁਰਕਨ ਤੋਂ ਪੜਾ ਲੜਾਏ
ਮਹਾਰਾਜ, ਬੇਨਤੀ ਇਹ ਕਰਨਾ ਚਾਹੁੰਦਾ ਕਿ ਜਦੋਂ ਤੁਰਕਾਂ ਨਾਲ ਤੁਹਾਡਾ ਜੰਗ ਹੋਵੇਗਾ, ਜਦੋਂ ਤੁਰਕਾਂ ਦੀ ਫੌਜ ਚੜ ਕੇ ਆਏਗੀ ਤੇ ਤੁਰਕਾਂ ਨਾਲ ਆਪ ਜੀ ਦਾ ਜੰਗ ਹੋਵੇਗਾ,
ਤੀਨ ਦਿਵਸ ਸੁਧ ਕਰੋ ਅਕਾਰੇ, ਚੱਲ ਆਵੋ ਮੈਂ ਵਿਕਤ ਤੁਮਾਰੇ,
ਮਹਾਰਾਜ ਜਦੋਂ ਤੁਰਕਾਂ ਨਾਲ ਜੰਗ ਹੋਣ ਲੱਗੇ, ਤਿੰਨ ਦਿਨ ਪਹਿਲਾਂ ਕਰਤਾਰਪੁਰ ਸਾਹਿਬ ਮੇਰੇ ਕੋਲ ਖਬਰ ਭੇਜਦੇ ਆ ਜੀ, ਕਿਉਂਕਿ ਉਸ ਜੰਗ ਵਿਚ ਸ਼ਾਮਲ ਹੋ ਕੇ ਮੈਂ ਵੀ ਤੁਰਕਾਂ ਨਾਲ ਲੜਨਾ ਚਾਹੁੰਦਾ, ਬਾਬਾ ਗੁਰਦਿੱਤਾ ਜੀ ਆਪਣੇ ਪਿਤਾ ਵਾਂਗਰ ਆਪਣੀ ਸੂਰਮਤਾਈ ਦਾ ਸਬੂਤ ਦੇ ਰਹੇ ਨੇ, ਪਿਤਾ ਜੀ ਹੁਣ ਤਾਂ ਮੈਂ ਜਾਣਾ ਕਰਤਾਰਪੁਰ ਸਾਹਿਬ, ਜਦੋਂ ਤੁਰਕਾਂ ਨਾਲ ਜੰਗ ਹੋਵੇਗਾ, ਤਿੰਨ ਦਿਨ ਪਹਿਲਾਂ ਜੰਗ ਤੋਂ ਮੈਨੂੰ ਖਬਰ ਭੇਜ ਦੇਣਾ, ਕਿਉਂਕਿ ਤਿੰਨ ਦਿਨ ਦਾ ਪੈਂਡਾ ਵੀ ਹੈ, ਰਸਤਾ ਵੀ ਹੈ, ਕਰਤਾਰਪੁਰ ਸਾਹਿਬ ਕੋਲ ਤੱਕ ਇੱਥੇ ਪਹੁੰਚਣ ਲਈ ਤਿੰਨ ਦਿਨ ਘੱਟੋ ਘੱਟ ਚਾਹੀਦੇ ਨੇ, ਤੇ ਮਹਾਰਾਜ ਤਿੰਨ ਦਿਨ ਪਹਿਲਾਂ ਆਪ ਜੀ ਮੈਨੂੰ ਖਬਰ ਭੇਜ ਦੇਣਾ ਤੇ ਮੈਂ ਛੇਤੀ ਉੱਥੋਂ ਚੱਲ ਕੇ ਆ ਪਹੁੰਚਾਂਗਾ,
ਅਬਲੋ ਮੋਏ ਨਾ ਜੰਗ ਦਿਖਾਵਾ,
ਮਹਾਰਾਜ ਜੀ ਹਾਲੇ ਤੱਕ ਮੈਂ ਜੰਗ ਨਹੀਂ ਵੇਖਿਆ, ਦੋ ਜੰਗਾਂ ਪਹਿਲਾਂ ਤੁਸੀਂ ਲੜੀਆਂ ਨੇ, ਉਹ ਜੰਗਾ ਮਹਾਰਾਜ ਜੀ ਮੈਂ ਵੇਖ ਨਹੀਂ ਸਕਿਆ। ਮੇਰਾ ਮਨ ਵੀ ਚਾਹੁੰਦਾ ਵੀ ਮੈਂ ਵੀ ਜੰਗ ਦੇ ਮੈਦਾਨ ਚ ਦੂਜਾ ਤੁਰਕਾਂ ਨਾਲ ਇਹਨਾਂ ਮਲੇਸ਼ਾਂ ਨਾਲ ਦੋ ਹੱਥ ਮੈਂ ਵੀ ਕਰਾਂ। ਬਾਦਸ਼ਾਹ ਏਦਾਂ ਦੀ ਤਾਕ ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਹੈ। ਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪੁੱਤਰ ਦੇ ਵੀਰ ਅਸੇ ਬੋਲ ਸੁਣੇ ਕਿ ਬਾਬਾ ਗੁਰਦਿੱਤਾ ਜੀ ਬੜੇ ਵੀਰ ਰਸ ਦੇ ਵਿਚ ਗੱਲ ਕਹਿ ਰਹੇ ਨੇ।
ਕਮਲ ਮਨੀ ਨਦਰ ਫੁੱਲਤ ਨੈਣ,
ਬਹਾਦਰਾਂ ਦੇ ਨੇਤਰ ਖਿੜ ਗਏ। ਸੂਰਮਿਆਂ ਦੀ ਕਦਰ ਕਰਦੇ ਛੇਵੇਂ ਪਾਤਸ਼ਾਹ, ਬਹਾਦਰਾਂ ਦੀ ਸੂਰਮਿਆਂ ਦੀ ਸੂਰਮਤਾਈ ਦੀ ਕਦਰ ਕਰਦੇ। ਬਾਬਾ ਗੁਰਦਿੱਤਾ ਜੀ ਦਾ ਇਹ ਬੋਲ ਸੁਣ ਕੇ ਜਿਹੜਾ ਬੜੀ ਸੂਰਮਤਾਈ ਵਾਲਾ ਸੀ, ਮਹਾਰਾਜ ਜੀ ਦੇ ਨੇਤਰ ਕਮਲ ਖਿੜ ਗਏ।
ਹੋਏ ਪ੍ਰਸੰਨ ਮੁਖ ਬਾਤ ਉਚਾਰਾ, ਇੱਕ ਜੁਗ ਤੋਂ ਭਿਖੇ ਹਮਾਰਾ।
ਕਹਿਣ ਲੱਗੇ ਬਾਬਾ ਗੁਰਦਿੱਤਾ ਜੀ, ਇਹ ਜੰਗ ਜਿਹੜਾ ਹੁਣ ਤੀਸਰਾ ਜੰਗ ਹੋਣਾ ਨਾ, ਇਸ ਜੰਗ ਵਿਚ ਤਾਂ ਤੁਸੀਂ ਨਹੀਂ ਆਓਗੇ, ਪਰ ਹਾਂ ਅਸੀਂ ਬਚਨ ਕਰਦੇ ਜੇ ਤੁਹਾਡੇ ਮਨ ਦੀ ਰੀਝ ਹੈ ਨਾ, ਤੇ ਇੱਕ ਜੰਗ ਤੁਸੀਂ ਸਾਡਾ ਜ਼ਰੂਰ ਵੇਖੋਗੇ। ਉਹ ਕਿਹੜਾ? ਜਿਹੜਾ ਕਰਤਾਰਪੁਰ ਸਾਹਿਬ ਦਾ ਚੌਥਾ ਜੰਗ ਹੋਇਆ। ਮਹਾਰਾਜ ਜੀ ਕਹਿੰਦੇ ਇੱਕ ਜੰਗ ਬਾਬਾ ਗੁਰਦਿੱਤਾ ਜੀ, ਉਹ ਤੁਸੀਂ ਸਾਡਾ ਜ਼ਰੂਰ ਵੇਖੋਗੇ, ਅਸੀਂ ਬਚਨ ਕਰਦੇ ਹਾਂ।
ਅਬ ਕੁਟੰਬ ਕੀ ਪਾਲਨ ਕਰੀਏ,
ਇੱਦਾਂ ਕਰੋ, ਹੁਣ ਇਹ ਤੀਸਰਾ ਜੰਗ ਤੁਸੀਂ ਨਹੀਂ ਲੜਨਾ, ਜਿਹੜੀ ਚੌਥੀ ਜੰਗ ਹੋਵੇਗੀ ਉਹਦੇ ਚ ਤੁਸੀਂ ਵੀ ਹਾਜ਼ਰ ਹੋਵੋਗੇ, ਤੇ ਹੁਣ ਤੁਸੀਂ ਇਹ ਸਾਰਾ ਪਰਿਵਾਰ ਆਪਣੇ ਨਾਲ ਲੈ ਜਾਓ, ਔਰ ਇਹਨਾਂ ਸਾਰਿਆਂ ਨੂੰ ਨਾਲ ਲਿਜਾ ਕੇ ਇਹਨਾਂ ਦੀ ਪਰਵਰਿਸ਼ ਕਰੋ, ਇਹਨਾਂ ਦੀ ਪਾਲਣਾ ਕਰੋ।
ਅਬਲੇ ਪੁਰ ਕਰਤਾਰ ਸਿਧਰੀਏ,
ਇਹਨਾਂ ਸਾਰਿਆਂ ਨੂੰ ਨਾਲ ਲੈ ਕੇ ਤੁਸੀਂ ਕਰਤਾਰਪੁਰ ਸਾਹਿਬ ਚਲੇ ਜਾਓ।
ਜਨਕ ਹੁਕਮ ਕਰ ਜੋਰ,
ਆਪਣੇ ਜਨਕ ਕਹਿੰਦੇ ਨੇ ਪਿਤਾ ਨੂੰ, ਆਪਣੇ ਪਿਤਾ ਦਾ ਹੁਕਮ। ਬਾਬਾ ਗੁਰਦਿੱਤਾ ਜੀ ਨੇ ਹੱਥ ਜੋੜ ਕੇ ਸਤ ਬਚਨ ਕਹਿ ਕੇ ਪ੍ਰਵਾਨ ਕੀਤਾ ਮੰਨਿਆ।
ਮਨ ਕੀ ਮਿਰਤ ਨਿਜ ਪੁਰ ਕੀ ਓਰ,
ਔਰ ਉਸੇ ਵਕਤ ਆਪਣਾ ਮਨ ਸ੍ਰੀ ਕਰਤਾਰਪੁਰ ਸਾਹਿਬ ਵੱਲ ਕਰ ਲਿਆ।
ਗਮੇ ਤਿਆਰੀ ਕਰਵਾਏ,
ਚੱਲਣ ਵਾਸਤੇ ਬਾਬਾ ਗੁਰਦਿੱਤਾ ਜੀ ਨੇ ਤਿਆਰੀਆਂ ਕਰਵਾ ਲਈ। ਪਰਿਵਾਰ ਸਾਰਾ ਨਾਲ ਲੈ ਕੇ ਜਾਣਾ, ਸਾਜੋ ਸਮਾਨ ਬਹੁਤ ਹੈ, ਕਿਉਂਕਿ ਜਿੰਨਾ ਸਾਜੋ ਸਮਾਨ ਲੈ ਕੇ ਆਏ ਸਨ ਉਥੋਂ, ਉਹ ਨਾਲ ਵੀ ਲੈ ਕੇ ਜਾਣਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਿੰਨਾ ਲਿਆਂਦਾ, ਤੇ ਕਹਿੰਦੇ ਉਹ ਸਾਰਾ ਸਾਜੋ ਸਮਾਨ ਇਕੱਠਾ ਕਰਵਾਇਆ ਹੈ।
ਸਿਆਂਦਨ ਸੰਗ ਤੁਰੰਗ ਜੁੜਾਏ,
ਨਾਲ ਘੋੜੇ ਚੜ ਦਿੰਦੇ ਹਨ,
ਡੋਰੇ ਕਰਕੇ ਸਭ ਬਿੰਦ ਤਿਆਰ
ਤਿਆਰ ਕਰਦੇ। ਜਿਨ੍ਹਾਂ ਡੋਲਿਆਂ ਦੇ ਵਿੱਚ ਮਾਤਾ ਜੀ ਹੋਣਾ ਨੇ ਸਵਾਰ ਹੋਣਾ, ਉਹ ਸਾਰੇ ਡੋਲੇ ਵੀ ਤਿਆਰ ਕਰਵਾ ਲਏ।
ਘਰ ਪਹੁੰਚੇ ਨਿਕਟ ਕਹਾਰ,
ਡੋਲਿਆਂ ਨੂੰ ਚੁੱਕ ਕੇ, ਪਾਲਕੀਆਂ ਨੂੰ ਚੁੱਕ ਕੇ ਜਿਹੜੇ ਕਹਾਰ ਸਨ ਉਹ ਕੋਲ ਆ ਗਏ ਹਨ।
ਕੀਰਤਕ ਪਹਿਲ ਬ੍ਰਿਖ ਬਲਵਾਨਾ,
ਸਾਰੇ ਪਹਿਲ ਜਿਨ੍ਹਾਂ ਦੇ ਵਿੱਚ ਬੜੇ ਬੜੇ ਬਲੀ ਬਲਦ ਜਿਹੜੇ ਨੇ ਉਹ ਜੋੜੇ ਹੋਏ ਹਨ।
ਲਾਦੀ ਗੱਡਿਆਂ
ਦੇ ਉੱਤੇ ਵਸਤੂਆਂ ਲੱਦ ਲਈਆਂ, ਜਿੰਨੀਆਂ ਗੁਰੂ ਘਰ ਦਾ ਸਾਜੋ ਸਮਾਨ ਸੀ ਉਹ ਗੱਡਿਆਂ ਦੇ ਉੱਤੇ ਲੱਦ ਕੇ ਤਿਆਰ ਕੀਤਾ। ਬਾਬਾ ਗੁਰਦਿੱਤਾ ਜੀ ਦੇ ਛੋਟੇ ਸਾਹਿਬਜ਼ਾਦੇ ਧੰਨ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ, ਉਹਨਾਂ ਨੂੰ ਵੀ ਬਾਬਾ ਗੁਰਦਿੱਤਾ ਜੀ ਨੇ ਆਪਣੀ ਗੋਦ ਵਿਚ ਨਾਲ
ਲਿਆ।
ਜੋ ਬਾਬਾ ਗੁਰਦਿੱਤਾ ਜੀ ਦੇ ਘਰ ਵਾਲੇ ਹਨ, ਮਾਤਾ ਨੱਤੀ ਜੀ ਨੇ ਆਪਣੇ ਛੋਟੇ ਸਪੁੱਤਰ ਗੁਰੂ ਹਰ ਰਾਏ ਸਾਹਿਬ ਜੀ ਨੂੰ ਗੋਦ ਵਿਚ ਚੁੱਕਿਆ ਹੈ।
ਸੂਰਜ ਮਲ ਤਾਰਾ,
ਸੂਰਜ ਮਲ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ ਨੇ, ਇਹ ਆਪਣੀ ਘਰ ਵਾਲੀ ਮਾਤਾ ਖੇਮ ਕੋਇਲ ਜੀ ਉਹਨਾਂ ਨੂੰ ਨਾਲ ਲੈ ਕੇ ਇਹ ਵੀ ਚੱਲੇ ਹਨ।
ਡੋਲੇ ਚੱਲ ਪੰਥ ਮਜਾਰਾ,
ਖੇਮ ਕੋਇਲ ਜੀ ਵੀ ਡੋਲੇ ਤੇ ਸਵਾਰ ਹੋ ਕੇ ਕਰਤਾਰਪੁਰ ਸਾਹਿਬ ਦੇ ਰਸਤੇ ਨੂੰ ਚੱਲ ਪਏ।
ਜਣੀ ਨਾਨਕੀ ਚੰਦਨ ਮਾਏ,
ਮਾਤਾ ਨਾਨਕੀ ਜੀ ਇਹ ਵੀ ਰਥ ਦੇ ਉੱਤੇ ਸਵਾਰ ਹੋਏ ਚੱਲ ਪਏ।
ਸੁਰ ਪਰ ਅਰੋਗ ਮਰਵਾਏ,
ਦੂਸਰੀ ਰਥ ਦੇ ਉੱਤੇ ਮਾਤਾ ਮਰਵਾਹੀ ਜੀ ਉਹ ਸਵਾਰ ਹੋ ਕੇ ਚੱਲ ਪਏ।
ਸਾਹਿਬ ਤੇਗ ਬਹਾਦਰ ਚੱਲੇ, ਜੜ ਗਏ ਜਬਰ ਦੁਰੰਗਨ ਭਲੇ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਤੇਗ ਬਹਾਦਰ ਸਿਮਰੇ ਘਰ ਨੂੰ ਨਿਧ ਆਵੇ ਧਾਏ, ਸਭ ਥਾਈ ਹੋਏ ਸਮੇ। ਮਹਾਰਾਜ ਨੌਵੇਂ ਪਾਤਸ਼ਾਹ ਵੀ ਘੋੜੇ ਤੇ ਚੜੇ ਤੇ ਆਪਣੇ ਵੱਡੇ ਵੀਰ ਬਾਬਾ ਗੁਰਦਿੱਤਾ ਜੀ ਦੇ ਨਾਲ ਪਿਤਾ ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਮੰਨਦੇ ਆ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਘੋੜੇ ਤੇ ਸਵਾਰ ਹੋ ਕੇ, ਬੜਾ ਚਪਲ ਤੇ ਚੰਚਲ ਘੋੜਾ ਹੈ, ਉਹਦੇ ਤੇ ਸਵਾਰ ਹੋ ਕੇ ਕਰਤਾਰਪੁਰ ਸਾਹਿਬ ਨੂੰ ਚੱਲ ਪਏ।
ਅਣੀ ਰਾਏ ਸੂਰਜ ਮਲ ਦੋ,
ਬਾਬਾ ਅਣੀ ਰਾਏ ਜੀ, ਬਾਬਾ ਸੂਰਜ ਮਲ ਜੀ, ਇਹ ਵੀ ਦੋਵੇਂ ਭਰਾ
ਜਿਹੜੇ ਹਨ ਪਰਗਮ ਨੇ ਸੋ,
ਦੋਵੇਂ ਭਰਾ ਘੋੜਿਆਂ ਤੇ ਸਵਾਰ ਹੋ ਕੇ ਚੱਲ ਪਏ ਹਨ।
ਸੁੰਦਰ ਖਾਸਾ ਗੁਰ ਮੰਗਵਾਇਓ, ਇਸ ਪਰ ਹੀ ਗੁਰੂ ਗ੍ਰੰਥ ਸਾਹਿਬ ਰਖਵਾਇਓ।
ਇੱਕ ਬੜਾ ਸੋਹਣਾ ਸੁੰਦਰ ਖਾਸਾ, ਖਾਸਾ ਕਹਿੰਦੇ ਨੇ ਪਾਲਕੀ ਨੂੰ, ਬੜੀ ਸੁੰਦਰ ਪਾਲਕੀ ਸੋਨੇ ਦੀ, ਉਹ ਮਹਾਰਾਜ ਜੀ ਨੇ ਮੰਗਵਾਈ। ਕਿਉਂਕਿ ਸਤਿਗੁਰੂ ਜੀ ਜਾਣਦੇ ਸਨ ਵੀ ਬੜਾ ਕੀਮਤੀ ਖਜ਼ਾਨਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਦਾ, ਤੇ ਜੰਗਾਂ ਯੁੱਧਾਂ ਦੇ ਵਿੱਚ ਜਦੋਂ ਜੰਗ ਯੁੱਧ ਹੁੰਦੇ ਨੇ ਇਹੋ ਜਿਹਾ ਖਜ਼ਾਨੇ ਨੂੰ ਨੁਕਸਾਨ ਵੀ ਹੋ ਸਕਦਾ, ਉਰੇ ਸੰਭਾਲਣ ਯੋਗ ਖਜ਼ਾਨਾ। ਤੋ ਸਤਿਗੁਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕੇ ਜੰਗ ਹੋਣਾ, ਤੇ ਜੰਗ ਦੇ ਵਿੱਚ ਮਹਾਰਾਜ ਜੀ ਦੇ ਸਰੂਪ ਦੀ ਕੋਈ ਬੇਅਦਬੀ ਨਾ ਹੋਵੇ, ਇਸ ਕਰਕੇ ਉਹ ਪਾਵਨ ਸਰੂਪ ਸੋਹਣੀ ਪਾਲਕੀ ਚ ਸਵਾਰ ਕਰਕੇ ਬਾਬਾ ਗੁਰਦਿੱਤਾ ਜੀ ਨੂੰ ਹੁਕਮ ਕੀਤਾ ਕਿ ਇਹ ਪਾਵਨ ਸਰੂਪ ਤੁਸੀਂ ਆਪਣੇ ਨਾਲ ਸ੍ਰੀ ਕਰਤਾਰਪੁਰ ਸਾਹਿਬ ਲੈ ਕੇ ਚਲੇ ਜਾਓ। ਜਦੋਂ ਕਰਤਾਰਪੁਰ ਸਾਹਿਬ ਸਰੂਪ ਲੈ ਗਏ, ਮੁੜ ਕੇ ਕਰਤਾਰਪੁਰ ਸਾਹਿਬ ਹੀ ਰਿਹਾ ਉਸ ਸਰੂਪ। ਅੱਜ ਵੀ ਉਹ ਪਾਵਨ ਸਰੂਪ ਜੋ ਭਾਈ ਗੁਰਦਾਸ ਜੀ ਨੇ ਲਿਖਿਆ, ਗੁਰੂ ਅਰਜਨ ਸਾਹਿਬ ਨੇ ਇਸ ਪਾਵਨ ਸਰੂਪ ਦਾ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ ਕੀਤਾ, ਉਹ ਪਵਿੱਤਰ ਸਰੂਪ ਅੱਜ ਵੀ ਧੀਰ ਮੱਲੀਆਂ ਦੀ ਅੰਸ ਵਰਸਾ ਕਰਤਾਰਪੁਰ ਸੋਢੀਆਂ, ਉਹ ਸਰੂਪ ਅੱਜ ਵੀ ਉਹਨਾਂ ਕੋਲ ਸੰਭਾਲਿਆ ਹੋਇਆ। ਤੇ ਇੱਥੋਂ ਡਰੋਲੀ ਤੋਂ ਉਹ ਪਵਿੱਤਰ ਸਰੂਪ ਸਤਿਗੁਰਾਂ ਨੇ ਬੜੀ ਸੋਹਣੀ ਪਾਲਕੀ ਹੈ, ਉਸ ਪਾਲਕੀ ਵਿੱਚ ਮਹਾਰਾਜ ਜੀ ਦਾ ਸਰੂਪ ਸਜਾਇਆ ਹੈ।
ਚਰਨ ਸਮੇਂ ਬਲ ਸੁੱਤ ਕੇ ਸਾਥ,
ਪਾਲਕੀ ਚ ਸਜਾ ਕੇ ਮਹਾਰਾਜ ਜਦੋਂ ਚੱਲਣ ਲੱਗੇ ਨਾ ਬਾਬਾ ਗੁਰਦਿੱਤਾ ਜੀ ਹੋਣੀ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਆਪਣੇ ਸਪੁੱਤਰ ਨੂੰ ਕਹਿਣ ਲੱਗੇ,
ਬਾਗ ਬਖਾਨਿਓ ਜਗ ਗੁਰਨਾਥ,
ਜਗਤ ਗੁਰੂ ਨਾਥ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ,
ਚੰਦਨ ਚਰਚੋ ਧੁੱਪ ਸੁਖਾਓ।
ਪਾਤਸ਼ਾਹ ਨੇ ਵਚਨ ਕੀਤਾ, ਆਖਿਆ ਗੁਰਦਿੱਤਾ ਜੀ, ਸਤਿਗੁਰਾਂ ਦੇ ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤੁਸੀਂ ਪੂਜਾ ਕਰਨੀ ਹੈ, ਚੰਦਨ ਦਾ ਚਰਚਨ ਕਰਨਾ, ਸੋਹਣੀਆਂ ਸੁਗੰਧੀਆਂ ਮਹਾਰਾਜ ਜੀ ਦੇ ਸਰੂਪ ਦੇ ਸੁਚੀਆਂ ਚ ਅਰਚਨ ਕਰਨੀਆਂ, ਫੁੱਲਾਂ ਦੀ ਮਾਲਾ ਅਰਪਣ ਕਰਨੀ ਹੈ।
ਧੂਪ ਦੁਖਾਵੋ ਫੁੱਲ ਮਾਲਾ ਕੁੰਤ ਚੜਾਵੋ,
ਦਿਖਾਉਣੀ ਹੈ, ਸੋਹਣੀਆਂ ਸੁਗੰਧੀਆਂ ਭੇਟ ਕਰਨੀਆਂ ਨੇ, ਤੇ ਫਿਰ ਫੁੱਲਾਂ ਦੀ ਮਾਲਾ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੇ ਰੋਜ਼ ਚੜਾਉਣੀ ਹੈ।
ਇਸ ਦੀਪਕ ਕੋ ਨਿਸਾ ਅਜਰਾਵੋ,
ਦੇਸੀ ਘਿਓ ਦੀ ਜੋਤ ਉਹ ਮਹਾਰਾਜ ਜੀ ਦੀ ਹਜ਼ੂਰੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰੱਖਣੇ ਨੇ, ਉੱਥੇ ਦੇਸੀ ਘਿਓ ਦਾ ਦੀਵਾ ਜਗਾਉਣਾ ਹੈ।
ਨਿਤ ਪ੍ਰਣਾਮ ਕਰ ਸੀਸ ਨਿਵਾਓ,
ਨਿਤਾ ਪ੍ਰਤੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਹੈ, ਸੰਧਿਆ ਸਮੇਂ ਸੁਖਾਸਣ ਕਰਨਾ, ਇਹ ਮਰਿਆਦਾ ਤੁਸੀਂ ਕਰਤਾਰਪੁਰ ਸਾਹਿਬ ਚ ਜਾਰੀ ਰੱਖਣੀ ਹੈ, ਤੇ ਨਿਤਾ ਪ੍ਰਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਣਾਮ ਕਰਨੀ ਹੈ, ਸੀਸ ਝੁਕਾਉਣਾ।
ਸ੍ਰੀ ਨਾਨਕ ਕੇ ਜਾਨ ਸਮਾਨਾ ਪੂਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਕੋ ਨਾਨਾ,
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਾਨਕ ਸਾਹਿਬ ਦਾ ਸਰੂਪ ਜਾਣ ਕੇ ਪੂਜਣਾ। ਬਾਬਾ ਗੁਰਦਿੱਤਾ ਜੀ, ਗੁਰੂ ਨਾਨਕ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਚ ਭੇਦ ਨਹੀਂ ਸਮਝਣਾ, ਦੋਵੇਂ ਇੱਕ ਰੂਪ ਨੇ, ਮਹਾਰਾਜ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾਨਕ ਰੂਪ ਕਰਕੇ ਪੂਜਣਾ ਹੈ। ਰੋਜ਼ ਕੜਾ ਪ੍ਰਸ਼ਾਦ ਦੀ ਦੇਵ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਭੇਟ ਕਰਨੀ ਹੈ, ਪਿਆਰ ਨਾਲ ਗੁਰਬਾਣੀ ਪੜ੍ਹਨੀ ਵੀ ਹੈ, ਪਿਆਰ ਨਾਲ ਗੁਰਬਾਣੀ ਦਾ ਜਾਪ ਕਰਨਾ ਤੇ ਪੜ੍ਹਾਉਣਾ ਹੈ। ਕੁਝ ਸਮੇਂ ਬਾਅਦ ਕਰਤਾਰਪੁਰ ਸਾਹਿਬ ਆਵਾਂਗੇ ਚੱਲ ਕੇ, ਉਦੋਂ ਤੱਕ ਤੁਸੀਂ ਉੱਥੇ ਰਹੋ, ਫਿਰ ਤੁਹਾਡੇ ਨਾਲ ਮੇਲ ਕਰਾਂਗੇ।
ਹੱਸ ਕੇ ਧੀਰ ਦੀਨ ਪਰਵਾਰੇ,
ਸਤਿਗੁਰਾਂ ਨੇ ਸਾਰੇ ਪਰਿਵਾਰ ਨੂੰ ਧੀਰਜ ਦਿੱਤਾ ਹੈ।
ਵਿਸਰਜਨ ਪੰਥ ਮਝਾਰੇ,
ਸਾਰੇ ਪਰਿਵਾਰ ਨੂੰ ਮਹਾਰਾਜ ਜੀ ਨੇ ਪੰਥ ਦੇ ਵਿਸਰਜਨ ਕੀਤਾ ਕਰਤਾਰਪੁਰ ਸਾਹਿਬ ਦੇ ਰਸਤੇ।
ਸੰਗੀ ਪੈਂਦੇ ਖਾਨ,
ਪੈਂਦੇ ਖਾਨ ਨੂੰ ਵੀ ਸਤਿਗੁਰਾਂ ਨੇ ਨਾਲ ਭੇਜ ਦਿੱਤਾ। ਦਰ ਕੁਵਾਲੀ ਵਾਸਤੇ
ਉਸ ਚੇਤ ਨਾਲ ਸਿਖਾਨ
ਸਤਿਗੁਰਾਂ ਕਹਿ ਪੈਂਦੇ ਖਾਂ ਤੂੰ ਸਾਰੇ ਪਰਿਵਾਰ ਨੂੰ ਸੰਭਾਲ ਕੇ ਰੱਖਣਾ ਸੁਚੇਤ ਹੋ ਕੇ ਰਹਿਣਾ ਕਿ ਜਿਹੜੇ ਦੋਖੀ ਦੁਸ਼ਮਣ ਨੇ ਉਹ ਗੁਰੂ ਘਰ ਦੇ ਨੇੜੇ ਨਾ ਲੱਗਣ
ਬੀਵੀ ਸੰਗ ਉਤੀਲੇ ਚਾਲਾ
ਖਾਂ ਦੀ ਜਿਹੜੀ ਬੀਵੀ ਸੀ ਉਹ ਵੀ ਇਹਦੇ ਨਾਲ ਚੱਲ ਪਈ
ਗੁਰ ਆਗਿਆ ਤੇ ਹਲਕ ਮਿਸਾਲਾ
ਸਤਿਗੁਰਾਂ ਦੀ ਆਗਿਆ ਨਾਲ ਪੈਂਦੇ ਖਾਂ ਬੜੀ ਖੁਸ਼ੀ ਨਾਲ ਚੱਲ ਪਿਆ
ਸਭਨ ਗੁਰੂ ਕੋ ਬੰਧਨ ਧਾਰੇ ਆਪਣੀ ਆਪਣੀ ਬਿਨੈ ਉਚਾਰੇ
ਸਤਿਗੁਰਾਂ ਦੇ ਚਰਨਾਂ ਚ ਵੰਦਨਾ ਕੀਤੀ ਸਭ ਨੇ ਆਪੋ ਆਪਣੀਆਂ ਬੇਨਤੀਆਂ ਗੁਰੂ ਚਰਨਾਂ ਚ ਕੀਤੀਆਂ ਨੇ
ਮਿਰਦੁਲ ਪਾਕ ਤੇ ਦੀਨ ਦਿਲਾਸਾ
ਕੋਮਲ ਬਚਨ ਕਹਿ ਕੇ ਸਤਿਗੁਰਾਂ ਨੇ ਦਿਲਾਸਾ ਦਿੱਤਾ ਹੈ
ਕੀ ਨਾਨਕ ਗੁਰੂ ਦੇ ਪਰਵਾਸਾ
ਨਾਨਕ ਸਾਹਿਬ ਦਾ ਭਰੋਸਾ ਸਾਰਿਆਂ ਦੇ ਹਿਰਦੇ ਚ ਦਿੱਤਾ ਹੈ
ਨੰਗ ਪੰਥ ਸਗਰੇ ਪਰਿਵਾਰ
ਸਤਿਗੁਰਾਂ ਦਾ ਸਾਰਾ ਪਰਿਵਾਰ ਡਰੋਲੀ ਤੋਂ ਚੱਲ ਕੇ ਰਾਹ ਦਾ ਸਾਰਾ ਪੈਂਡਾ ਤੈਅ ਕਰਕੇ
ਪਹੁੰਚੇ ਪੁਰ ਕਰਤਾਰ
ਕਰਤਾਰਪੁਰ ਸਾਹਿਬ ਆ ਪਹੁੰਚੇ ਹਨ
ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ੁਭ ਥਾਨ ਰਖਾਇਓ
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਸਰੂਪ ਉਹ ਸ਼ੁਭ ਸਥਾਨ ਤੇ ਬਾਬਾ ਗੁਰਦਿੱਤਾ ਜੀ ਨੇ ਰਖਵਾਏ ਨੇ
ਪੂਜਨ ਕਰਿਓ ਜਥਾ ਗੁਰ ਗਾਇਓ
ਜਿਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਹੁਕਮ ਕੀਤਾ ਸੀ ਉਸੇ ਤਰ੍ਹਾਂ ਪੂਜਾ ਕਰਦੇ ਨੇ
ਜਥਾ ਯੋਗ ਘਰ ਮੈਂ ਸਭ ਬਾਸੇ
ਯੋਗ ਸਾਰੇ ਆਪਣੇ ਘਰ ਦੇ ਵਿਚ ਰਹੇ ਨੇ
ਗੁਰ ਕਿਰਪਾ ਤੇ ਵਿਭਿੰਨ ਮਿਲਾਸੇ
ਪਰ ਸਾਰੇ ਸੁਖ ਆਨੰਦ ਘਰ ਚ ਹਨ
ਵਿਕਸਿਤ ਬਾਸ ਕਰੋ ਪਰਿਵਾਰ
ਪਰਿਵਾਰ ਬੜਾ ਖੁਸ਼ ਹੈ ਆਨੰਦ ਵਿਚ
ਮੰਗਲ ਕਾਫੀ ਅਨੇਕ ਪ੍ਰਕਾਰ
ਪ੍ਰਕਾਰ ਦੇ ਮੰਗਲ ਚਾਰ ਹੋ ਰਹੇ ਨੇ
ਵਿਦਿਤ ਸਰੀਰ ਸਾਹਿਬ ਦਾਦੇ
ਸਤਿਗੁਰਾਂ ਦੇ ਸਾਹਿਬਜ਼ਾਦਿਆਂ ਦੇ ਸਰੀਰ ਨਿਧਾ ਪ੍ਰਤੀ ਵਧ ਰਹੇ ਹਨ
ਮਿਲ ਬੈਠ ਬੋਲਤ ਹੈ ਲਾਦੇ
ਮਿਲ ਕੇ ਬੈਠਦੇ ਬੜਾ ਐਲਾਨ ਤੇ ਆਨੰਦ ਸਾਰੇ ਪਾਸੇ ਵਰਤ ਰਿਹਾ ਹੈ ਇਧਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਡਰੋਲੀ ਚ ਡਹਿ ਰਹਿ ਰਹੇ ਨੇ ਥੋੜੇ ਦਿਨ ਬਤੀਤ ਹੋਏ ਤੇ ਮੇਰੇ ਸਾਹਿਬ ਕਹਿੰਦੇ ਹੁਣ ਸਾਡਾ ਇੱਥੇ ਚਿੱਤ ਨਹੀਂ ਪਿਆ ਲੱਗਦਾ ਸਿੱਖਾਂ ਪੁੱਛਿਆ ਕਿਉਂ ਮਹਾਰਾਜ ਕਹਿੰਦੇ ਤਾਂ ਕਿਉਂਕਿ ਸਾਡਾ ਪਿਆਰਾ ਸਾਈਂ ਦਾਸ ਇੱਥੇ ਨਜ਼ਰ ਨਹੀਂ ਆਉਂਦਾ ਉਹ ਇੱਥੇ ਨਜ਼ਰ ਨਹੀਂ ਆਉਂਦਾ ਅਸੀਂ ਇੱਥੋਂ ਹੁਣ ਚਲੇ ਜਾਣਾ ਤੇ ਮੇਰੇ ਸਾਹਿਬ ਜਿਵੇਂ ਡਰੋਲੀ ਤੋਂ ਚਾਲਾ ਪਾ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ ਸਾਹਿਬ ਜੀ ਦੀ ਪਾਵਨ ਕਥਾ ਕਸਰ ਕਰਦੇ ਆ ਗੋਲੀਆਂ ਫੁੱਲਾਂ ਚੁੱਕਾਂ ਦੇ